ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਣ ਨਿਕੋ ਠਾਕੁਰ ਦੇਸਾ। ਮਾਧੋ ਹਮ ਐਸੇ ਤੂੰ ਐਸਾ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦੁਆਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਸਤਸੰਗੀਓ, ਇੱਕ ਵਾਰ ਸਭ ਕਿਰਪਾ ਕਰੋ ਉਸ ਪਹਿਲੇ ਪਾਤਸ਼ਾਹ, ਪਹਿਲੇ ਨਾਨਕ ਸਿੱਖ ਧਰਮ ਦੇ ਬਾਨੀ ਪਾਤਸ਼ਾਹ, ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਇਹ ਜਿਹੜਾ ਨਾਮ ਤੁਸੀਂ ਜਪ ਰਹੇ ਹੋ, ਜਿਸ ਨਾਮ ਦੀ ਆਰਾਧਨਾ ਦੇ ਲਈ ਆਪਾਂ ਹਰ ਸਾਲ ਇੱਥੇ ਇਕੱਠੇ ਹੁੰਦੇ ਹਾਂ, ਇਹ ਜਪ ਪ੍ਰਯੋਗ ਚੱਲਦਾ, ਉਹ ਨਾਮ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਜਿਸ ਵੇਲੇ ਉਹਨਾਂ ਨੇ ਇਸ ਨਾਮ ਦਾ ਭੰਡਾਰਾ ਖੋਲਿਆ, ਉਸ ਵੇਲੇ ਪਾਤਸ਼ਾਹ ਨੇ ਭਾਵੇਂ ਕੋਈ ਅਮੀਰ ਗਰੀਬ ਜਾਤ ਪਾਤ ਰੰਗ ਨਸਲ ਬਿਨਾਂ ਕਿਸੇ ਭੇਦਭਾਵ ਤੋਂ ਇਸ ਨਾਮ ਦੀ ਦਾਤ ਵੰਡੀ। ਇਸ ਨਾਮ ਦੇ ਨਾਲ, ਇਸ ਸ਼ਬਦ ਰੂਪੀ ਤੀਰਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲੋਕਾਂ ਦੇ ਉਹ ਹਿਰਦੇ ਜਿਹੜੇ ਗਿਆਨਤਾ ਦੇ ਹਨੇਰੇ ਨਾਲ ਭਰੇ ਪਏ ਸਨ, ਉਹਨਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕੀਤਾ। ਉਸ ਪਾਤਸ਼ਾਹ ਨੂੰ ਯਾਦ ਕਰੀਏ, ਸਭ ਆਖੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ। ਇੱਕ ਵਾਰ ਫਿਰ ਸਭ ਕਿਰਪਾ ਕਰੋ ਉਸ ਪ੍ਰੀਤਮ ਨੂੰ ਯਾਦ ਕਰੀਏ, ਜਿਸ ਦੀ ਯਾਦ ਆਉਂਦਿਆਂ ਅੱਜ ਵੀ ਸਾਡੇ ਨੇਤਰ ਸਜਲ ਹੋ ਜਾਂਦੇ ਨੇ, ਜਿਸ ਦੀ ਯਾਦ, ਜਿਸ ਦੇ ਬਿਰਹੋਂ ਦਾ ਵਿਛੋੜਾ ਅੱਜ ਵੀ ਹਰ ਨਾਮਧਾਰੀ ਦੇ ਹਿਰਦੇ ਵਿੱਚ ਹੈ, ਉਸ ਰਹਿਬਰ ਨੂੰ ਯਾਦ ਕਰੀਏ ਸਭ ਕਿਰਪਾ ਕਰੋ, ਸਭ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਇੱਕ ਵਾਰ ਫਿਰ ਸਭ ਕਿਰਪਾ ਕਰੋ ਸਮੇਂ ਦੇ ਮਾਲਕ ਪਾਤਸ਼ਾਹ, ਜਿਨ੍ਹਾਂ ਦੀ ਬਖਸ਼ਿਸ਼ ਛਤਰ ਛਾਇਆ ਦੇ ਹੇਠ ਆਪਾਂ ਨੂੰ ਇੱਥੇ ਇਕੱਠੇ ਹੋਣ ਦਾ ਇਹ ਸੁਹਾਵਣਾ ਸਮਾਂ ਮਿਲਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਜਪ ਪ੍ਰਯੋਗ ਜਿੱਥੇ ਸ੍ਰੀ ਭੈਣੀ ਸਾਹਿਬ ਚੱਲਦਾ, ਉੱਥੇ ਹਰ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜੀ ਸਾਧ ਸੰਗਤ ਇੱਥੇ ਨਹੀਂ ਆ ਸਕਦੀ, ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਲਾਉਂਦੀ ਹੈ। ਇਸ ਪਾਤਸ਼ਾਹ ਨੂੰ ਯਾਦ ਕਰੀਏ, ਸਭ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ। ਇਹ ਨਾਮ ਜਿਹੜਾ ਤੁਸੀਂ ਜਪ ਰਹੇ ਹੋ, ਜਦੋਂ ਤੋਂ ਲੈ ਕੇ ਸ੍ਰਿਸ਼ਟੀ ਬਣੀ, ਜਦੋਂ ਤੋਂ ਲੈ ਕੇ ਸ੍ਰਿਸ਼ਟੀ ਨੂੰ ਸਮਝਣ ਦੇ ਯਤਨ ਹੋਣੇ ਸ਼ੁਰੂ ਹੋਏ, ਜਿੰਨੇ ਵੀ ਗ੍ਰੰਥ ਲਿਖੇ ਗਏ, ਪੀਰ ਅਵਤਾਰ ਪੈਗੰਬਰ ਆਏ, ਸਾਧੂ ਸੰਤ ਮਹਾਤਮਾ ਹੋਏ, ਅਧਿਆਤਮ ਦੇ ਵਿੱਚ ਫਿਲਾਸਫਰ ਹੋਏ, ਹਰ ਇੱਕ ਨੇ ਇਸ ਨਾਮ ਦੀ ਮਹਿਮਾ ਗਾਈ। ਵੱਖਰੀ ਗੱਲ ਹੈ ਕਿ ਹਰ ਯੁੱਗ ਦਾ, ਹਰ ਸਮੇਂ ਦਾ, ਹਰ ਗੁਰੂ ਦਾ ਕੋਈ ਆਪਣਾ ਨਾਮ ਹੁੰਦਾ, ਪਰ ਨਾਮ ਨੂੰ ਵਡਿਆਈ ਜ਼ਰੂਰ ਦਿੱਤੀ ਗਈ। ਬੇਸ਼ੱਕ ਸਾਡਾ ਇਤਿਹਾਸ ਹੋਵੇ, ਸਾਡਾ ਮਿਥਿਹਾਸ ਹੋਵੇ, ਭਗਵਾਨ ਰਾਮ ਕ੍ਰਿਸ਼ਨ ਆਦਿ ਤੋਂ ਪਹਿਲਾਂ ਬੇਸ਼ੱਕ ਪ੍ਰਹਿਲਾਦ ਵਰਗੇ ਹੋਏ ਹੋਣ, ਉਹਨਾਂ ਨੇ ਵੀ ਰਾਮ ਦੀ ਗੱਲ ਕੀਤੀ, ਉਹਨਾਂ ਨੇ ਵੀ ਰਾਮ ਦੇ ਨਾਮ ਦੀ ਗੱਲ ਕੀਤੀ। ਗੱਲ ਕੀ ਕਿ ਆਦਿ ਕਾਲ ਤੋਂ ਲੈ ਕੇ ਯੁਗਾ ਯੁਗਾਂਤਰਾਂ ਤੋਂ ਲੈ ਕੇ ਹੁਣ ਤੱਕ ਨਾਮ ਦੀ ਮਹਿਮਾ ਦੀ ਗੱਲ ਚੱਲੀ ਆਉਂਦੀ ਆ। ਜਿਸ ਦੀ ਮਹਿਮਾ ਲਗਾਤਾਰ ਗਾਈ ਜਾਂਦੀ ਹੋਵੇ, ਜਿਸ ਨੂੰ ਦ੍ਰਿੜ ਹਰ ਗੁਰੂ ਕਰਾ ਰਿਹਾ ਹੋਵੇ, ਜਿਸ ਨੂੰ ਦ੍ਰਿੜ ਹਰ ਸੰਤ ਭਗਤ ਫਕੀਰ ਰੱਬ ਦਾ ਪਿਆਰਾ ਕਰਾ ਰਿਹਾ ਹੋਵੇ, ਇਸ ਦਾ ਮਤਲਬ ਹੈ ਕਿ ਸੱਚਮੁੱਚ ਹੀ ਕੋਈ ਕੀਮਤੀ ਅਨਮੋਲਕ ਹੀਰਾ ਹੈ। ਸੱਚਮੁੱਚ ਹੀ ਇਸ ਦੇ ਜਪਣ ਦੇ ਨਾਲ ਵਿਅਕਤੀ ਨੂੰ ਖਾਸ ਵਿਸ਼ੇਸ਼ ਪ੍ਰਾਪਤੀ ਹੁੰਦੀ ਹੋਵੇਗੀ। ਤੇ ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਨਾਮ ਦੀ ਮਹਿਮਾ ਦਾ ਜ਼ਿਕਰ ਆਉਂਦਾ ਹੈ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ ਤਿੰਨ ਕੇ ਮੁੱਖ ਸਦ ਉਜਲੇ ਤਿਤ ਸੱਚਾ ਦਰਬਾਰ। ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਸੱਜਣੋ, ਪਰ ਇੰਨਾ ਕੁ ਧਿਆਨ ਰੱਖ ਲਿਓ ਕਿ ਨਾਮ ਦੇ ਨਾਲ ਨਾਲ ਗੁਰਬਾਣੀ ਨੂੰ ਸਮਤੋਲ ਦੇ ਵਿੱਚ ਰੱਖ ਕੇ ਚੱਲਦੇ ਜਾਇਓ। ਨਾਮ ਜਪਿਓ, ਨਾਮ ਜਪਣ ਦੇ ਨਾਲ ਨਾਲ ਗੁਰਬਾਣੀ ਨੂੰ ਆਰਾਧਨਾ ਕਰਿਓ, ਕਿਉਂਕਿ ਜਿਹੜਾ ਗੁਰਬਾਣੀ ਦਾ ਆਰਾਧਨਾ, ਗੁਰਬਾਣੀ ਦਾ ਜਪਣਾ, ਗੁਰਬਾਣੀ ਨੂੰ ਜਿਸ ਵੇਲੇ ਪੜ੍ਹਨਾ ਤਾਂ ਗੁਰਬਾਣੀ ਤੁਹਾਨੂੰ ਨਾਮ ਜਪਣ ਦਾ ਤਰੀਕਾ ਦੱਸੇਗੀ। ਗੁਰਬਾਣੀ ਤੁਹਾਨੂੰ ਵਾਰ ਵਾਰ ਚੇਤਾ ਕਰਾਏਗੀ, ਦੁਹਰਾਏਗੀ ਕਿ ਸੱਜਣਾ ਨਾਮ ਜਪ। ਗੁਰਬਾਣੀ ਜਿਸ ਵੇਲੇ ਤੁਸੀਂ ਲਗਾਤਾਰ ਪੜ੍ਹਦੇ ਰਹੋਗੇ ਤਾਂ ਖਿਆਲ ਰੱਖਣਾ, ਤੁਹਾਡੇ ਮਨ ਦੇ ਵਿੱਚ ਹੰਕਾਰ ਨਹੀਂ ਆਵੇਗਾ, ਕਿਉਂਕਿ ਲਗਾਤਾਰ ਜਿਸ ਵੇਲੇ ਗੁਰਬਾਣੀ ਪੜ੍ਹਦੇ ਰਹੇ, ਨਾਮ ਜਪਦੇ ਰਹੇ, ਦੋਨਾਂ ਨੂੰ ਜਿਸ ਵੇਲੇ ਸਮਤੋਲ ਲੈ ਕੇ ਚੱਲੋਗੇ ਤਾਂ ਯਾਦ ਰੱਖਣਾ, ਤੁਹਾਡੀ ਰੂਹ ਨਿਰਮਲ ਹੋ ਜਾਵੇਗੀ, ਤੁਹਾਡੀ ਰੂਹ ਸਵੱਛ ਹੋ ਜਾਵੇਗੀ, ਤੁਹਾਡੀ ਰੂਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉੱਪਰ ਉੱਠ ਜਾਵੇਗੀ, ਤੁਸੀਂ ਹਰ ਇੱਕ ਚੀਜ਼ ਨੂੰ ਸਮਤੋਲ ਲੈ ਕੇ ਚੱਲਣ ਲੱਗ ਜਾਓਗੇ। ਜੀਵਨ ਇੱਕ ਵੱਖਰੇ ਪੰਥ ਤੇ ਚੱਲੇਗਾ, ਜੀਵਨ ਜਿਉਣ ਦਾ ਇੱਕ ਵੱਖਰਾ ਸਵਾਦ ਹੋਵੇਗਾ ਜਿਸ ਵੇਲੇ ਦੋਵਾਂ ਨੂੰ ਇਕੱਠਿਆਂ ਲੈ ਕੇ ਚੱਲੋਗੇ। ਨਾਮ ਇਕੱਲਾ ਜਪਦਾ ਜਾਂਦਾ ਹੈ ਜਿਸ ਵੇਲੇ ਮਨੁੱਖ ਪਰ ਕਦੇ ਗੁਰੂ ਦਾ ਦਰਸ਼ਨ ਨਹੀਂ ਕਰ ਰਿਹਾ, ਗੁਰਬਾਣੀ ਨਹੀਂ ਪੜ੍ਹ ਰਿਹਾ, ਕਥਾ ਕੀਰਤਨ ਸਰਵਣ ਨਹੀਂ ਕਰ ਰਿਹਾ, ਉਸਨੂੰ ਵਿਚਾਰ ਕੇ ਮਨ ਦੇ ਅੰਦਰ ਗ੍ਰਹਿਣ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਤਾਂ ਇਕੱਲਾ ਨਾਮ ਜਪਦਿਆਂ ਜਪਦਿਆਂ ਕਈ ਵਾਰੀ ਹੰਕਾਰ ਹੋ ਸਕਦਾ ਹੈ ਕਿ ਪਤਾ ਨਹੀਂ ਹੋਰ ਕੋਈ ਐਸਾ ਹੈ ਵੀ ਕਿ ਨਹੀਂ ਜਿਸ ਨੇ ਇੰਨਾ ਨਾਮ ਜਪਿਆ ਹੋਵੇ, ਕਿਉਂਕਿ ਮਨੁੱਖ ਦੀ ਫਿਤਰਤ ਹੈ। ਨਾਮ ਦੀ ਗੱਲ ਤਾਂ ਦੂਰ, ਸੰਸਾਰੀ ਧਨ ਆ ਜਾਵੇ, ਜਵਾਨੀ ਮਿਲ ਜਾਵੇ, ਅੱਧੀ ਜਵਾਨੀ ਜਿਸ ਨੂੰ ਕਹਿ ਲਈਏ ਕਿ ਖੇਡ ਮੈਦਾਨਾਂ ਦੇ ਵਿੱਚ, ਘੋਲਾਂ ਦੇ ਵਿੱਚ ਹੋਰ ਦੂਸਰੇ ਜਵਾਨ ਨੂੰ ਪਟ ਕੇ ਸੁੱਟ ਦੇਵੇ, ਜਿੱਤ ਜਵਾਨ ਹੋ ਜਾਵੇ, ਜਿੱਤ ਪਹਿਲਵਾਨ ਹੋ ਜਾਵੇ, ਕਿਸੇ ਵੀ ਚੀਜ਼ ਦੀ ਜਦੋਂ ਥਾਂ ਸ਼ਕਤੀ ਮਨੁੱਖ ਨੂੰ ਮਿਲਦੀ ਹੈ ਤਾਂ ਮਨੁੱਖ ਦੇ ਅੰਦਰ ਹੰਕਾਰ ਆ ਜਾਂਦਾ ਹੈ, ਮਨੁੱਖ ਦੀ ਫਿਤਰਤ ਆ। ਤੇ ਜਿਸ ਵੇਲੇ ਨਾਮ ਦੀ ਆਰਾਧਨਾ ਕਰਦਿਆਂ ਕਰਦਿਆਂ ਸਿਰਫ ਨਾਮ ਜਪਦਾ ਜਾਵੇਗਾ, ਜਿਸ ਵੇਲੇ ਉਸਦੇ ਧਿਆਨ ਵਿੱਚ ਹੀ ਨਹੀਂ ਕਿ ਹੋਰ ਵੀ ਹਜ਼ਾਰਾਂ ਸੱਜਣ ਨਾਮ ਜਪਣ ਵਾਲੇ ਨੇ, ਹੋਰ ਵੀ ਇਸ ਤੋਂ ਪਹਿਲਾਂ ਅਨੇਕਾਂ ਜਪ ਚੁੱਕੇ ਨੇ, ਜਿਸ ਵੇਲੇ ਉਸਨੂੰ ਕੋਈ ਟੋਕੇਗਾ ਹੀ ਨਹੀਂ, ਜਿਸ ਵੇਲੇ ਉਸਦੇ ਮਨ ਦੇ ਵਿੱਚ, ਉਸਦੇ ਦਿਮਾਗ ਦੇ ਵਿੱਚ, ਉਸਦੀ ਆਤਮਾ ਦੇ ਵਿੱਚ ਵਾਰ ਵਾਰ ਇਹ ਕੁੰਡਾ ਵੱਜੇਗਾ ਨਹੀਂ ਕਿ ਸੱਜਣਾ ਨਾਮ ਜਪਦਿਆਂ ਇਸ ਰਸਤੇ ਰਾਹੀਂ ਚੱਲਣਾ ਹੈ, ਇਸ ਤਰ੍ਹਾਂ ਜਾਣਾ ਹੈ, ਬੜੀ ਨਿਮਰਤਾ ਸਾਹਿਤ ਚੱਲਣਾ ਹੈ, ਜਿਸ ਵੇਲੇ ਵਾਰ ਵਾਰ ਉਸਨੂੰ ਦੁਹਰਾਇਆ ਨਹੀਂ ਜਾਏਗਾ ਤਾਂ ਖਿਆਲ ਰੱਖਣਾ ਕਿ ਕਦੇ ਨਾ ਕਦੇ ਹੰਕਾਰ ਦਾ ਕਿਣਕਾ ਮਨੁੱਖ ਦੇ ਅੰਦਰ ਉਤਰ ਸਕਦਾ ਹੈ। ਇਸੇ ਲਈ ਗੁਰੂ ਰਾਮਦਾਸ ਪਾਤਸ਼ਾਹ ਗੱਲ ਕਰ ਰਹੇ ਨੇ ਕਿ ਸੱਜਣਾ ਨਾਮ ਜਪ, ਨਾਮ ਦੇ ਨਾਲ ਨਾਲ ਕਦੇ ਕਦੇ ਗੁਰਬਾਣੀ ਵੀ ਪੜ੍ਹ ਲਿਆ ਕਰ। ਗੁਰਬਾਣੀ ਕਥਾ ਕੀਰਤਨ, ਜਿਹੜਾ ਸੱਜਣ ਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ, ਕੋਈ ਕਹਿ ਸਕਦਾ ਕਿ ਜੀ ਮੈਂ ਅਨਪੜ੍ਹ ਹਾਂ, ਕੋਈ ਕਹਿ ਸਕਦਾ ਕਿ ਮੈਨੂੰ ਗੁਰਮੁਖੀ ਲਿਪੀ ਸਕ੍ਰਿਪਟ ਨਹੀਂ ਪੜ੍ਹਨੀ ਆਉਂਦੀ, ਤਾਂ ਖਿਆਲ ਰੱਖਣਾ ਉਹ ਕਥਾ ਕੀਰਤਨ ਸੁਣ ਸਕਦਾ ਹੈ, ਵਿਆਖਿਆ ਸੁਣ ਸਕਦਾ ਹੈ, ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਜਿਸ ਵੇਲੇ ਲਗਾਤਾਰ ਕਰਦਾ ਰਹੇਗਾ, ਨਾਲ ਨਾਲ ਨਾਮ ਸਿਮਰਨ ਜਪਦਾ ਰਹੇਗਾ, ਸਿਮਰਨ ਕਰਦਾ ਰਹੇਗਾ, ਤਾਂ ਉਸਦੀ ਆਤਮਾ, ਉਸਦੀ ਰੂਹ ਇੱਕ ਦਿਨ ਸੱਚਮੁੱਚ ਹੀ ਸਵੱਛ ਹੋ ਜਾਵੇਗੀ, ਨਿਰਮਲ ਹੋ ਜਾਵੇਗੀ, ਉਸਦਾ ਜੀਵਨ ਹਮੇਸ਼ਾ ਖੇੜੇ ਦੇ ਵਿੱਚ ਰਹਿਣ ਲੱਗ ਜਾਵੇਗਾ। ਤੇ ਜਿਸ ਵੇਲੇ ਤੁਸੀਂ ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਹੋ, ਬਾਕੀ ਸਾਰੀ ਗੁਰਬਾਣੀ ਨੂੰ ਵੀ ਛੱਡ ਦਈਏ, ਪੰਜੇ ਬਾਣੀਆਂ ਵੀ ਜਿਹੜਾ ਸੱਜਣ ਪੜ੍ਹਦਾ ਹੋਵੇ ਜਰਾ ਧਿਆਨ ਦੇ ਨਾਲ, ਕਿਉਂਕਿ ਹਰ ਕੰਮ ਨੂੰ ਮਨੁੱਖ ਦੋ ਤਰੀਕਿਆਂ ਦੇ ਨਾਲ ਕਰਦਾ। ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਇੱਕ ਆਦਮੀ ਤੁਰਿਆ ਜਾ ਰਿਹਾ ਆਪਣੇ ਸਹਿਜ ਸੁਭਾਅ, ਦੂਸਰੇ ਆਦਮੀ ਨੇ ਪਿੱਛੋਂ ਆਵਾਜ਼ ਮਾਰੀ, ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਆਵਾਜ਼ ਮਾਰੀ ਉਸਨੇ ਨਹੀਂ ਦੇਖਿਆ, ਪਿਛਲਾ ਆਦਮੀ ਦੌੜ ਕੇ ਨੇੜੇ ਗਿਆ, ਜਾ ਕੇ ਆਖਿਆ ਵੀ ਸੱਜਣਾ ਮੈਂ ਤੈਨੂੰ ਆਵਾਜ਼ ਮਾਰ ਰਿਹਾ ਸੀ, ਤੂੰ ਇੱਕ ਵਾਰ ਵੀ ਪਿੱਛੇ ਮੁੜ ਕੇ ਦੇਖਣ ਦੀ ਖੇਚਲ ਨਹੀਂ ਕੀਤੀ, ਤੂੰ ਇੱਕ ਵਾਰ ਵੀ ਰੁਕਣ ਦੀ ਖੇਚਲ ਨਹੀਂ ਕੀਤੀ, ਤਾਂ ਉਸਦਾ ਜਵਾਬ ਆਏਗਾ ਕਿ ਮੇਰਾ ਧਿਆਨ ਹੀ ਨਹੀਂ ਸੀ। ਇਸੇ ਤਰ੍ਹਾਂ ਜਦੋਂ ਰੋਜ਼ਾਨਾ ਅਸੀਂ ਗੁਰਬਾਣੀ ਪੜ੍ਹਨ ਲੱਗਦੇ ਹਾਂ, ਅਸੀਂ ਉਸਨੂੰ ਆਪਣਾ ਨਿੱਤ ਕਰਮ ਜਿਸ ਵੇਲੇ ਬਣਾ ਲੈਂਦੇ ਹਾਂ, ਤਾਂ ਖਿਆਲ ਰੱਖਣਾ ਕਿ ਕਈ ਵਾਰੀ ਹੁੰਦਾ ਹੀ ਇਸ ਤਰ੍ਹਾਂ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਪੰਜੇ ਬਾਣੀਆਂ ਪੜ੍ਹਨੀਆਂ ਨੇ, ਉਹ ਬਾਣੀ ਜ਼ਰੂਰ ਪੜ੍ਹਦੇ ਜਾਂਦੇ ਹਾਂ, ਧਿਆਨ ਕਿਸੇ ਪਾਸੇ ਹੋਰ ਹੁੰਦਾ। ਸਿਰਫ ਜਿਸ ਵੇਲੇ ਅਸੀਂ ਗੁਰਬਾਣੀ ਪੜ੍ਹਨ ਨੂੰ ਆਪਣੀ ਮਰਿਆਦਾ ਨੂੰ ਆਪਣੇ ਨਿਤਨੇਮ ਨੂੰ ਖਿਆਲ ਰੱਖਣਾ ਕਰਮ ਕਾਂਡ ਦੇ ਵਿੱਚ ਨਾ ਬਦਲ ਲੈਣਾ। ਜਿਸ ਕਰਮ ਕਾਂਡ ਦੀ ਨਿਖੇਧੀ ਗੁਰੂ ਨਾਨਕ ਨੇ ਕੀਤੀ, ਜਿਸ ਕਰਮ ਕਾਂਡ ਦੀ ਨਿਖੇਧੀ ਗੁਰਮਤ ਨੇ ਕੀਤੀ, ਉੱਥੋਂ ਤੱਕ ਸੀਮਤ ਨਾ ਹੋ ਜਾਣਾ। ਗੁਰਬਾਣੀ ਪੜ੍ਹਨੀ ਹੈ, ਪੰਜੇ ਬਾਣੀਆਂ ਦਾ ਪਾਠ ਕਰਨਾ ਹੈ, ਪਰ ਥੋੜਾ ਜਿਹਾ ਪਿਆਰ ਦੇ ਨਾਲ, ਧਿਆਨ ਦੇ ਨਾਲ, ਵਾਰ ਵਾਰ ਕੋਸ਼ਿਸ਼ ਕਰਕੇ ਕਿ ਉਸ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਂਦੇ ਜਾਈਏ, ਤੇ ਜਿਸ ਵੇਲੇ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਤਾਂ ਤੁਹਾਨੂੰ ਚੰਗੀ ਜੀਵਨ ਜਾਚ ਦੇਗੀ। ਉਹ ਦੱਸੇਗੀ ਕਿ ਨਾਮ ਜਪਣ ਵਾਲੇ ਕਿੱਦਾਂ ਕਿੱਦਾਂ ਦੇ ਸੱਜਣ ਹੋਏ ਨੇ, ਨਾਮ ਜਪ ਕੇ ਕੀ ਪ੍ਰਾਪਤੀਆਂ ਹੋਈਆਂ ਨੇ, ਤੇ ਗੁਰਬਾਣੀ ਤੁਹਾਨੂੰ ਵਾਰ ਵਾਰ ਆਖੇਗੀ ਵੀ ਸੱਜਣਾ, ਨਾਮ ਦੀ ਅਰਾਧਨਾ ਜ਼ਰੂਰ ਕਰ, ਨਾਮ ਨੂੰ ਜਪਣਾ ਜ਼ਰੂਰ ਕਰ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਬਹੁਤ ਸਾਰੇ ਆਦਮੀ ਐਸੇ ਤੁਸੀਂ ਸਮਾਜ ਦੇ ਵਿੱਚ ਵੇਖੇ ਹੋਣਗੇ ਕਿ ਜਿਹੜੇ ਸੱਜਣ ਆਮ ਤੌਰ ਤੇ ਘੱਟ ਤੋਂ ਘੱਟ ਭੋਗ ਤੇ ਤਾਂ ਆਉਂਦੇ ਹੀ ਨੇ, ਇਸ ਲੋਕ ਭੋਗ ਤੇ ਤਾਂ ਪੜਿਆ ਹੀ ਜਾਂਦਾ, ਪਰ ਸਲੋਕ ਉਹਨਾਂ ਦੇ ਹਿਰਦੇ ਵਿੱਚ ਉਤਰੇਗਾ, ਉਹਨਾਂ ਤੇ ਅਸਰ ਕਰੇਗਾ। ਇਸ ਨੂੰ ਸੁਣ ਕੇ ਨਾਮ ਦੀ ਅਰਾਧਨਾ ਉਹ ਕਰਨਗੇ, ਨਾਮ ਨੂੰ ਜਪਣਗੇ ਉਹ ਜਿਹੜੇ ਉਸ ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣ ਰਹੇ ਹੋਏ, ਜਿਹੜੇ ਸਾਹਮਣੇ ਗੁਰਬਾਣੀ ਪੜ੍ਹੀ ਜਾ ਰਹੀ ਆ, ਕੀਰਤਨ ਹੋ ਰਿਹਾ, ਪਿੱਛੇ ਧਿਆਨ ਫੋਨ ਦੇ ਵਿੱਚ ਹੈ, ਪਿੱਛੇ ਧਿਆਨ ਗੱਲਾਂ ਦੇ ਵਿੱਚ ਹੈ, ਕਿਸੇ ਦੇ ਚੁੰਡੀ ਵੱਢ ਲਈ, ਇੱਧਰ ਦੇਖ ਲਿਆ, ਜਦੋਂ ਅਸੀਂ ਸਤਸੰਗਤ ਦੇ ਵਿੱਚ ਆ ਕੇ ਵੀ ਉੱਥੇ ਇਕਾਗਰ ਚਿੱਤ ਹੋ ਕੇ ਗੁਰਬਾਣੀ ਨੂੰ ਕਥਾ ਕੀਰਤਨ ਨੂੰ ਸੁਣ ਨਹੀਂ ਰਹੇ, ਤਾਂ ਉਸ ਦੇ ਉਪਦੇਸ਼ ਨੂੰ, ਗੁਰਬਾਣੀ ਜੋ ਕਹਿਣਾ ਚਾਹ ਰਹੀ ਆ, ਗੁਰੂ ਜੋ ਉਪਦੇਸ਼ ਦੇ ਰਿਹਾ, ਉਸ ਦਾ ਸਾਡੇ ਹਿਰਦੇ ਵਿੱਚ ਵਸਣਾ ਮੁਸ਼ਕਲ ਹੈ। ਇੱਕ ਮਿੰਟ ਜਰਾ ਮੈਂ ਸਾਈਡ ਤੇ ਜਾਣ ਲੱਗਿਆ ਕਿ ਫੋਨ ਦੀ ਗੱਲ ਥੋੜੀ ਜਿਹੀ ਮੈਂ ਕਰਾਂਗਾ ਕਿ ਫੋਨ ਦੇ ਨਾਲ ਅਸੀਂ ਅੱਜ ਦੇ ਜ਼ਮਾਨੇ ਵਿੱਚ ਇੰਨੇ ਕੁ ਜ਼ਿਆਦਾ ਜੁੜ ਗਏ ਹਾਂ ਕਿ ਮਨੁੱਖ ਦਾ ਜਿਹੜਾ ਆਪਣਾ ਨਿੱਜੀ ਜੀਵਨ ਹੈ ਉਸ ਦੇ ਨਾਲੋਂ ਅਸੀਂ ਬਿਲਕੁਲ ਟੁੱਟ ਗਏ, ਅਸੀਂ ਆਪਣੇ ਨੇੜੇ ਦੇ ਸੱਜਣਾਂ ਨਾਲੋਂ ਬਿਲਕੁਲ ਟੁੱਟ ਗਏ। ਫੋਨ ਤੇ ਜੁੜ ਕੇ ਅਸੀਂ ਦੂਰ ਦੇ ਲੋਕਾਂ ਨਾਲ ਤਾਂ ਜੁੜ ਜਾਂਦੇ ਹਾਂ, ਪਰ ਨੇੜੇ ਦਿਆਂ ਨੂੰ ਭੁਲਾ ਬੈਠਦੇ ਹਾਂ, ਤੇ ਫੋਨ ਦੇ ਨਾਲ ਇੰਨੇ ਕੁ ਜ਼ਿਆਦਾ ਜੁੜ ਗਏ ਕਿ ਵਾਰ ਵਾਰ ਜੇ ਸਾਹ ਸੰਗਤ ਦੇ ਵਿੱਚ ਇਹ ਗੱਲ ਆਖੀ ਜਾਵੇ, ਕਿਤੇ ਵੀ ਸੰਗਤ ਹੁੰਦੀ ਹੋਵੇ, ਕੋਈ ਸਮਾਗਮ ਚੱਲ ਰਿਹਾ, ਇੱਥੇ ਮਰਜ਼ੀ ਜਾ ਕੇ ਅੱਜ ਦੇ ਸਮੇਂ ਵਿੱਚ ਵੇਖ ਲਓ ਕਿ ਕੁਝ ਸੱਜਣ ਫਿਰ ਵੀ ਐਸੇ ਰਹਿ ਜਾਂਦੇ ਨੇ ਜਿਹੜੇ ਆਪਣੇ ਫੋਨ ਨੂੰ ਬੰਦ ਨਹੀਂ ਕਰਦੇ। ਫੋਨ ਕੋਈ ਵੀ ਚੀਜ਼ ਹੋਵੇ ਮਨੁੱਖ ਨੇ ਆਪਣੀ ਸੁਵਿਧਾ ਦੇ ਲਈ, ਪਰ ਖਿਆਲ ਰੱਖਣਾ ਇਹ ਤੁਹਾਡਾ ਨੁਕਸਾਨ ਕਰ ਰਹੀ ਆ। ਸਤਸੰਗਤ ਦੇ ਵਿੱਚ ਆ ਕੇ, ਜਿੱਥੇ ਆ ਕੇ ਅਸੀਂ ਗੁਰੂ ਦਾ ਦਰਸ਼ਨ ਕਰ ਰਹੇ ਹਾਂ, ਜਿੱਥੇ ਆ ਕੇ ਅਸੀਂ ਨਾਮ ਜਪ ਰਹੇ ਹਾਂ, ਜਾਂ ਕਿਤੇ ਜਾ ਕੇ ਗੁਰਬਾਣੀ ਦੀ ਸੰਥਿਆ ਲੈ ਰਹੇ ਹਾਂ, ਉੱਥੇ ਜਾ ਕੇ ਵੀ ਖਿਆਲ ਰੱਖਣਾ ਕਿ ਫੋਨ ਸਾਡੇ ਤੋਂ ਉੱਪਰ ਦੀ ਹੋ ਜਾਂਦਾ, ਕਿਉਂਕਿ ਅਸੀਂ ਉਹਨੂੰ ਬੰਦ ਨਹੀਂ ਕਰਦੇ। ਬਾਕੀ ਦੇ ਸੱਜਣ ਜਿਹੜੇ ਨਾਮ ਜਪ ਰਹੇ ਨੇ, ਬਾਕੀ ਦੇ ਸੱਜਣ ਜਿਹੜੇ ਗੁਰਬਾਣੀ ਪੜ੍ਹ ਰਹੇ ਨੇ, ਜਿਹੜਾ ਕੋਈ ਬੁਲਾਰਾ ਸਟੇਜ ਤੇ ਬੋਲ ਰਿਹਾ, ਕੋਈ ਕੀਰਤਨ ਕਰ ਰਿਹਾ, ਧਿਆਨ ਰੱਖਣਾ ਉਹ ਸਾਰੇ ਦੇ ਸਾਰਿਆਂ ਦੀ ਇਕਾਗਰਤਾ ਭੰਗ ਹੋ ਜਾਂਦੀ ਆ। ਗੱਲ ਕੀ, ਜਦੋਂ ਅਸੀਂ ਸਾਹ ਸੰਗਤ ਦੇ ਵਿੱਚ ਆ ਕੇ, ਸਾਹ ਸੰਗਤ ਦੇ ਵਿੱਚ ਆ ਗਏ ਤਾਂ ਸਾਨੂੰ ਧਿਆਨ ਦੇਣਾ ਪਏਗਾ ਕਿ ਅਸੀਂ ਇੱਥੇ ਕਰਨ ਕੀ ਆਏ ਹਾਂ, ਅਸੀਂ ਇੱਥੇ ਨਾਮ ਜਪਣ ਆਏ ਹਾਂ, ਅਸੀਂ ਇੱਥੇ ਗੁਰਬਾਣੀ ਪੜ੍ਹਨ ਆਏ ਹਾਂ, ਅਸੀਂ ਇੱਥੇ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਉਣ ਆਏ ਹਾਂ, ਅਸੀਂ ਇੱਥੇ ਕੀਰਤਨ ਕਥਾ ਸੁਣਨ ਆਏ ਹਾਂ, ਗੁਰੂ ਕੇ ਦਰਸ਼ਨ ਕਰਨ ਆਏ ਹਾਂ। ਜਦੋਂ ਹਿਰਦੇ ਦੇ ਵਿੱਚ ਇਹ ਗੱਲ ਵਸ ਗਈ ਤਾਂ ਖਿਆਲ ਰੱਖਣਾ ਕਿ ਉਦੋਂ ਨਾਲ ਦੀ ਨਾਲ ਨਾਮ ਤੁਹਾਡੇ ਹਿਰਦੇ ਵਿੱਚ ਉਤਰਨ ਲੱਗ ਜਾਏਗਾ, ਉਦੋਂ ਗੁਰਬਾਣੀ ਤੁਹਾਡੇ ਹਿਰਦੇ ਵਿੱਚ ਉਤਰਨ ਲੱਗ ਜਾਏਗੀ, ਜਦੋਂ ਤੁਸੀਂ ਆਪਣੇ ਧਿਆਨ ਨੂੰ ਹੋਰ ਪਾਸਿਓਂ ਭਟਕਣਾ ਤੋਂ ਬਚਾ ਕੇ ਇੱਕ ਥਾਂ ਦੇ ਉੱਪਰ ਫੋਕਸ ਕਰਨ ਲੱਗ ਜਾਓਗੇ, ਇੱਕ ਥਾਂ ਦੇ ਉੱਪਰ ਇਕਾਗਰ ਕਰਨ ਲੱਗ ਜਾਓਗੇ, ਕਿਉਂਕਿ ਨਾਮ ਜਿਸ ਵੇਲੇ ਮਨੁੱਖ ਜਪ ਰਿਹਾ, ਭਾਈ ਗੁਰਦਾਸ ਜੀ ਲਿਖਦੇ ਨੇ, ਕੁਰਬਾਣੀ ਤਿੰਨਾਂ ਗੁਰ ਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ। ਪਿਛਲੀ ਰਾਤ ਉੱਠ ਵੀ ਖੜੇ, ਇਸ਼ਨਾਨ ਵੀ ਕਰ ਲਿਆ, ਭਜਨ ਬਾਣੀ ਕਰਨ ਦੇ ਲਈ ਆਸਣ ਲੈ ਲਿਆ, ਮਾਲਾ ਲੈ ਲਈ, ਕਥਾ ਉਪਦੇਸ਼ ਸੁਣਨ ਲੱਗ ਗਏ, ਪਰ ਜੇ ਮਨ ਨੂੰ ਭਟਕਣ ਦੇ ਲਈ ਮਨ ਕਦੇ ਉੱਧਰ ਦੇਖ ਲਿਆ, ਕਦੇ ਉੱਧਰ ਦੇਖ ਲਿਆ, ਇਹ ਧਿਆਨ ਹੀ ਨਾ ਦਿੱਤਾ ਕਿ ਮਨ ਨੂੰ ਜੋੜਨ ਦੀ ਕੋਸ਼ਿਸ਼ ਕਰੀਏ, ਇਹ ਧਿਆਨ ਹੀ ਨਾ ਦਿੱਤਾ ਕਿ ਨਾਮ ਨੂੰ ਜਪਣਾ ਕਿਵੇਂ ਹੈ, ਫਿਰ ਸੱਜਣੋ ਖਿਆਲ ਰੱਖਣਾ ਕਿ ਨਾਮ ਤੁਹਾਡੇ ਹਿਰਦੇ ਵਿੱਚ ਨਹੀਂ ਉਤਰੇਗਾ। ਕੁਝ ਸੱਜਣ ਹੁੰਦੇ ਨੇ ਸਾਲ, ਦੋ ਸਾਲ, ਤਿੰਨ ਸਾਲ, ਚਾਰ ਸਾਲ ਦੇ ਵਿੱਚ ਨਾਮ ਦੀ ਰੰਗਤ ਚੜ ਜਾਂਦੀ ਆ, ਮੁਕੜੇ ਦੇ ਉੱਪਰ ਨੂਰ ਆ ਜਾਏਗਾ, ਸਦਾ ਨਾਮ ਜਪਦੇ ਰਹਿਣਗੇ। ਨਾਮ ਹੀ ਜਪਦੇ ਹੋਣ ਸੁੱਤਿਆਂ ਪਿਆਂ ਦੇ ਵੇਲੇ ਵੀ ਮੁੱਖ ਦੇ ਵਿੱਚੋਂ ਬੁੱਲ ਹਿਲਦੇ ਰਹਿਣਗੇ, ਨਾਮ ਦੀ ਆਵਾਜ਼ ਆਉਂਦੀ ਰਹੇਗੀ। ਕੁਝ ਸੱਜਣ ਉਹ ਹੁੰਦੇ ਨੇ ਜਿਨ੍ਹਾਂ ਦੀ ਸਾਰੀ ਉਮਰ ਲੰਘ ਜਾਂਦੀ ਆ ਪਰ ਨਾਮ ਨੂੰ ਉਹ ਮੰਨਦੇ ਨਹੀਂ, ਨਾਮ ਉਹਨਾਂ ਦੇ ਹਿਰਦੇ ਵਿੱਚ ਨਹੀਂ ਉਤਰਦਾ। ਬਸ ਇੰਨਾ ਕੁ ਫਰਕ ਆ ਕਿ ਅਸੀਂ ਨਾਮ ਜਪਣ ਨੂੰ ਸਮਝ ਹੀ ਨਹੀਂ ਰਹੇ। ਅਸੀਂ ਨਾਮ ਜਪਣ ਨੂੰ ਗੁਰਬਾਣੀ ਨੂੰ ਜਦੋਂ ਕਰਮ ਕਾਂਡ ਦੇ ਵਿੱਚ ਬਦਲ ਲਿਆ, ਅਸੀਂ ਸਿਰਫ ਇਹ ਗੱਲ ਨੀਯਤ ਕਰ ਲਈ ਕਿ ਸਾਧ ਸੰਗਤ ਦੇ ਵਿੱਚ ਜਾਣਾ, ਮਾਲਾ ਫੜ ਕੇ ਫੇਰਨੀ ਹੈ, ਅਸੀਂ ਇਹ ਨੀਯਤ ਕਰ ਲਿਆ ਕਿ ਗੁਰਬਾਣੀ ਪੜ੍ਹਨੀ ਹੈ ਗੁਟਕਾ ਖੋਲ ਕੇ, ਪਰ ਇਹ ਨਾਲ ਧਿਆਨ ਨਹੀਂ ਦਿੱਤਾ ਕਿ ਗੁਰਬਾਣੀ ਪੜ੍ਹਨੀ ਆ, ਮਾਲਾ ਫੇਰਨੀ ਆ ਜ਼ਰੂਰ ਪਰ ਥੋੜਾ ਜਿਹਾ ਧਿਆਨ ਵੀ ਦੇਣਾ। ਜਦੋਂ ਧਿਆਨ ਦੇਣ ਲੱਗ ਗਏ ਤਾਂ ਖਿਆਲ ਕਰਨਾ ਉਹ ਗੁਰਬਾਣੀ ਉਹ ਨਾਮ ਤੁਹਾਡੇ ਤੇ ਅਸਰ ਕਰਨ ਲੱਗ ਜਾਏਗਾ, ਤੁਹਾਡੇ ਹਿਰਦੇ ਦੇ ਵਿੱਚ ਉਤਰਨ ਲੱਗ ਜਾਏਗਾ। ਫਿਰ ਹੋਏਗਾ ਕਿ ਜਿਸ ਵੇਲੇ ਨਾਮ ਨੂੰ ਮਨੁੱਖ ਜਪੇਗਾ ਤਾਂ ਹਲਤ ਪਲਤ ਦੋਏ ਲੇਹ ਸਵਾਰ, ਰਾਮ ਨਾਮ ਅੰਤਰ ਉਰ ਧਾਰ। ਜਿਸ ਵੇਲੇ ਨਾਮ ਤੁਹਾਡੇ ਹਿਰਦੇ ਦੇ ਵਿੱਚ ਉਤਰ ਗਿਆ, ਰਾਮ ਨਾਮ ਅੰਤਰ ਉਰ ਧਾਰ, ਜਦੋਂ ਹਿਰਦੇ ਦੇ ਵਿੱਚ ਉਤਰ ਗਿਆ ਤਾਂ ਉਸ ਵੇਲੇ ਤੁਹਾਡਾ ਲੋਕ ਵੀ ਸਵਰ ਜਾਏਗਾ, ਉਸ ਵੇਲੇ ਤੁਹਾਡਾ ਪਰਲੋਕ ਵੀ ਸਵਰ ਜਾਏਗਾ, ਉਸ ਵੇਲੇ ਤੁਹਾਨੂੰ ਸਮਾਜ ਦੇ ਵਿੱਚ ਵੀ ਸਤਿਕਾਰ ਮਿਲੇਗਾ, ਉਸ ਵੇਲੇ ਤੁਹਾਡੀ ਰੂਹ ਵੀ ਖੇੜੇ ਵਿੱਚ ਰਹੇਗੀ, ਤੁਹਾਨੂੰ ਆਪ ਨੂੰ ਵੀ ਆਨੰਦ ਆਏਗਾ, ਨਾਲ ਦੀ ਨਾਲ ਗੁਰੂ ਕੇ ਦਰਬਾਰ ਦੇ ਵਿੱਚ, ਗੁਰੂ ਕੀ ਦਰਗਾਹ ਦੇ ਵਿੱਚ, ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਤੁਹਾਨੂੰ ਸਤਿਕਾਰ ਮਿਲੇਗਾ। ਬਸ ਫਰਕ ਇੱਥੇ ਹੈ ਕਿ ਸਮਝਣ ਦੀ ਕੋਸ਼ਿਸ਼ ਦੇ ਵਿੱਚ ਫਰਕ ਰਹਿ ਜਾਏਗਾ ਕਿ ਨਾਮ ਜਪਣਾ ਕਿਵੇਂ ਆ। ਜਦੋਂ ਅਸੀਂ ਨਾਮ ਜਪਣ ਲੱਗ ਗਏ ਧਿਆਨ ਦੇ ਨਾਲ ਤਾਂ ਫਿਰ ਨਾਮ ਤੁਹਾਡੇ ਹਿਰਦੇ ਵਿੱਚ ਉਤਰੇਗਾ, ਤੁਹਾਡੇ ਅੰਤਰ ਮਨ ਦੇ ਵਿੱਚ ਉਤਰ ਜਾਏਗਾ, ਤੁਹਾਡਾ ਮਨ ਵਾਰ ਵਾਰ ਨਾਮ ਜਪਣ ਨੂੰ ਕਰੇਗਾ। ਜਿਸ ਵੇਲੇ ਨਾਮ ਦੇ ਨਾਲ ਇਸ ਤਰ੍ਹਾਂ ਜੁੜਨ ਲੱਗ ਗਏ, ਜਿਸ ਵੇਲੇ ਵਾਰ ਵਾਰ ਗੁਰਬਾਣੀ ਪੜ੍ਹਨ ਨੂੰ ਮਨ ਕਰਨ ਲੱਗ ਗਿਆ ਤਾਂ ਸੱਜਣੋ ਖਿਆਲ ਰੱਖਣਾ, ਉਸ ਦਿਨ ਸਮਝ ਲੈਣਾ ਕਿ ਤੁਹਾਡੀ ਗੁਰਬਾਣੀ ਪੜ੍ਹਨੀ, ਤੁਹਾਡਾ ਨਾਮ ਜਪਣਾ ਸਫਲਾ ਹੋ ਗਿਆ। ਤੇ ਨਾਮ ਜਿਸ ਵੇਲੇ ਅਸੀਂ ਦੇਖਦੇ ਹਾਂ ਕਿ ਨਾਮ ਜਪਣ ਵਾਲੇ ਕਿਹੜੇ ਸਾਧੂ ਮਹਾਂਪੁਰਖਾਂ ਦਾ ਨਾਮ ਇਤਿਹਾਸ ਦੇ ਵਿੱਚ ਲਿਆ ਗਿਆ, ਨਾਮ ਜਪਣ ਵਾਲੇ ਕਿਹੜੇ ਸਾਧੂ ਮਹਾਂਪੁਰਖਾਂ ਦਾ ਭਗਤਾਂ ਦਾ ਨਾਮ ਗੁਰਬਾਣੀ ਦੇ ਵਿੱਚ ਲਿਆ ਗਿਆ, ਤਾਂ ਉਹਨਾਂ ਹੀ ਸੱਜਣਾਂ ਨੂੰ ਯਾਦ ਕੀਤਾ ਗਿਆ, ਉਹਨਾਂ ਹੀ ਭਗਤਾਂ ਦੇ ਨਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਗਏ, ਜਿਨ੍ਹਾਂ ਨੇ ਗੁਰੂ ਕਾ ਉਪਦੇਸ਼ ਮੰਨ ਕੇ, ਜਿਨ੍ਹਾਂ ਨੇ ਗੁਰੂ ਕਾ ਹੁਕਮ ਮੰਨ ਕੇ ਚੰਗੀ ਤਰ੍ਹਾਂ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕੀਤੀ। ਤੇ ਜਿਸ ਵੇਲੇ ਨਾਮ ਨੂੰ ਲਗਾਤਾਰ ਮਨੁੱਖ ਜਪਦਾ ਰਹੇਗਾ, ਨਾਮ ਨੂੰ ਧਿਆਨ ਦੇ ਨਾਲ ਜਪਦਾ ਰਹੇਗਾ, ਤਾਂ ਉਸ ਵੇਲੇ ਗੁਰੂ ਕੀਆਂ ਖੁਸ਼ੀਆਂ ਮਿਲਣੀਆਂ ਵਸ਼ ਹਨ, ਗੁਰੂ ਕੀਆਂ ਖੁਸ਼ੀਆਂ ਉਸ ਵੇਲੇ ਜ਼ਰੂਰ ਮਿਲਣਗੀਆਂ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜਾ ਆਪ ਵੀ ਜਪ ਰਿਹਾ ਤੇ ਹੋਰਾਂ ਨੂੰ ਵੀ ਜਪਾ ਰਿਹਾ। ਹੁਣ ਧਿਆਨ ਦੇਣਾ ਕਿ ਹੋਰਾਂ ਨੂੰ ਨਾਮ ਉਹੀ ਜਪਾ ਸਕੇਗਾ ਜਿਹਨੇ ਆਪ ਜਪਿਆ ਹੋਵੇਗਾ, ਜਿਹਨੇ ਆਪ ਧਿਆਨ ਦੇ ਨਾਲ ਜਪਿਆ ਹੋਵੇਗਾ, ਜਿਹਦੇ ਆਪ ਹਿਰਦੇ ਦੇ ਵਿੱਚ ਨਾਮ ਉਤਰਿਆ ਹੋਵੇਗਾ ਉਹੀ ਦੂਸਰੇ ਨੂੰ ਨਾਮ ਜਪਾ ਸਕਦਾ। ਜਿਹੜਾ ਆਪ ਨਾਮ ਜਪ ਕੇ ਰਾਜੀ ਨਹੀਂ, ਜਿਹੜਾ ਇੱਕ ਆਪਣਾ ਨਾਮ ਵੀ ਸਿਰਫ ਘਰਦਿਆਂ ਦੇ ਕਹਿਣ ਤੇ, ਜਿਹੜਾ ਆਪ ਵੀ ਨਾਮ ਇੱਕ ਡੰਗ ਟਪਾਉਣ ਦੇ ਲਈ ਜਾ ਕੇ ਹਾਜ਼ਰੀ ਭਰ ਕੇ ਆਉਣ ਦੇ ਲਈ ਜਪ ਕੇ ਆਉਂਦਾ, ਉਹ ਦੂਸਰਿਆਂ ਨੂੰ ਨਾਮ ਨਹੀਂ ਜਪਾ ਸਕਦਾ। ਨਾਮ ਦੂਸਰੇ ਨੂੰ ਉਹੀ ਜਪਾਵੇਗਾ ਜਿਹੜੇ ਜਿਹਦੇ ਹਿਰਦੇ ਦੇ ਵਿੱਚ ਨਾਮ ਉਤਰ ਗਿਆ। ਤੇ ਇਹਨਾਂ ਨੇ ਨਾਮ ਜਪਿਆ, ਵੱਡੇ ਵੱਡੇ ਪਾਪੀ ਅਪਰਾਧੀ ਜਿਸ ਵੇਲੇ ਨਾਮ ਦੇ ਨਾਲ ਨਾਮ ਦੇ ਲੜ ਲੱਗ ਗਏ ਤਾਂ ਉਸ ਵੇਲੇ ਤਰ ਗਏ। ਉਸ ਵੇਲੇ ਭਗਵਾਨ ਨੇ ਇਹ ਨਹੀਂ ਦੇਖਿਆ ਕਿ ਪਾਪੀ ਹੈ ਅਪਰਾਧੀ ਹੈ, ਉਸ ਨੂੰ ਤਾਰ ਦਿੱਤਾ ਗਿਆ। ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟ ਹੈ ਭਰੀ। ਜਿਹੜੀ ਪੂਤਨਾ ਕਪਟਾਂ ਦੇ ਨਾਲ ਭਰੀ ਹੋਈ ਸੀ, ਜਿਹੜੀ ਪੂਤਨਾ ਭਗਵਾਨ ਕ੍ਰਿਸ਼ਨ ਨੂੰ ਮਾਰਨ ਆਈ, ਜਿਹੜੀ ਪੂਤਨਾ ਇਹ ਸੋਚ ਕੇ ਆਈ ਕਿ ਮੈਂ ਜਾਵਾਂਗੀ, ਆਪਣੇ ਥਣਾਂ ਤੇ ਜ਼ਹਿਰ ਲਾ ਕੇ ਆਈ ਕਿ ਭਗਵਾਨ ਕ੍ਰਿਸ਼ਨ ਨੂੰ ਦੁੱਧ ਚੰਗਾਵਾਂਗੀ ਤੇ ਮਾਰ ਦਿਆਂਗੀ, ਉਹ ਵੀ ਭਗਵਾਨ ਨੇ ਤਾਰ ਦਿੱਤੀ ਕਿ ਉਸਨੇ ਭਗਵਾਨ ਦਾ ਨਾਮ ਲਿਆ, ਖੀਰ ਤੇ ਆ ਕੇ ਮਾਫ਼ੀ ਮੰਗ ਲਈ। ਪਰ ਇੰਨਾ ਖਿਆਲ ਰੱਖਣਾ, ਇੰਨਾ ਧਿਆਨ ਰੱਖਣਾ ਕਿ ਜੇ ਕੋਈ ਸੱਜਣ ਇਹ ਸੋਚੇ ਕਿ ਮੈਂ ਹਰ ਸਾਲ ਜਪ ਪ੍ਰਯੋਗ ਤੇ ਵੀ ਜਾਵਾਂਗਾ, ਜਾਂ ਮੈਂ ਘਰੇ ਬੈਠ ਕੇ ਰੋਜ਼ਾਨਾ ਨਾਮ ਵੀ ਜਪ ਰਿਹਾ ਪਰ ਨਾਲ ਦੀ ਨਾਲ ਦੋ ਨੰਬਰ ਦੀ ਕਮਾਈ ਵੀ ਕਰੀ ਜਾਂਦਾ, ਤਾਂ ਖਿਆਲ ਰੱਖਣਾ ਕਿ ਫਿਰ ਉਸਨੂੰ ਮਾਫ਼ੀ ਨਹੀਂ ਮਿਲੇਗੀ। ਫਿਰ ਉਸਨੂੰ ਫਿਰ ਉਹੀ ਗੱਲ ਹੋਵੇਗੀ ਕਿ ਜਿਹੜੀ ਪਾਤਸ਼ਾਹ ਨੇ ਬਾਰ ਬਾਰ ਗੁਰਬਾਣੀ ਦੇ ਵਿੱਚ ਆਖੀ ਕਿ ਤੀਰਥਾਂ ਤੇ ਜਾਣ ਦਾ ਫਾਇਦਾ, ਤੀਰਥਾਂ ਤੇ ਜਾਣ ਦਾ ਕੋਈ ਫਾਇਦਾ ਨਹੀਂ, ਸਿਰਫ ਕਰਮ ਕਾਂਡ ਦੇ ਵਿੱਚ ਬਦਲ ਜਾਣਗੇ। ਕਿਉਂ ਕਿ ਤੀਰਥ ਤੇ ਮਨੁੱਖ ਜਾਂਦਾ ਹਰ ਸਾਲ ਨਹਾ ਆਉਂਦਾ, ਤਿਆਗਦਾ ਕਿ ਮੇਰੇ ਪਾਪ ਉਤਰ ਗਏ, ਮੇਰੇ ਪਾਪਾਂ ਦੀ ਮੈਲ ਉਤਰ ਗਈ, ਮੈਂ ਜਾ ਕੇ ਤੀਰਥ ਤੇ ਇਸ਼ਨਾਨ ਕਰ ਆਇਆ। ਜੋ ਹੀ ਗੱਲ ਤੁਸੀਂ ਨਾਮ ਦੇ ਨਾਲ ਜੋੜ ਲਈ ਕਿ ਕੋਈ ਗੱਲ ਨੀ ਮੈਂ ਦੋ ਨੰਬਰ ਦੀ ਕਮਾਈ ਕਰ ਲਈ, ਕੋਈ ਗੱਲ ਨੀ ਮੈਂ ਮਾੜੇ ਕਰਮ ਕਰ ਲਏ, ਮੈਂ ਨਾਮ ਤਾਂ ਜਪ ਲਿਆ, ਮੈਂ ਮਾਲਾ ਫੇਰ ਲਈ, ਮੈਂ ਭਗਉਤੀਆਂ ਦੀ ਮਾਲਾ ਫੇਰ ਲਈ, ਗੁਰਬਾਣੀ ਪੜ੍ਹ ਲਈ, ਮੇਰੇ ਪਾਪ ਉਤਰ ਜਾਣਗੇ। ਇਸ ਤਰ੍ਹਾਂ ਨਹੀਂ ਸੱਜਣਾ, ਜੋ ਤੇਰੀਆਂ ਗਲਤੀਆਂ ਪਹਿਲਾਂ ਹੋ ਗਈਆਂ, ਉਸ ਤੋਂ ਬਾਅਦ ਤੂੰ ਜਦੋਂ ਸਤਸੰਗਤ ਦੇ ਨਾਲ ਆ ਕੇ ਜੁੜ ਗਿਆ, ਨਾਮ ਜਪਣ ਲੱਗ ਗਿਆ, ਗੁਰਬਾਣੀ ਪੜ੍ਹਨ ਲੱਗ ਗਿਆ, ਤੈਨੂੰ ਇਹ ਸਾਰੇ ਕਰਮ ਆਪਣੇ ਛੱਡਣੇ ਪੈਣਗੇ। ਉਸ ਵੇਲੇ ਤੈਨੂੰ ਇਹ ਸਾਰਾ ਆਪਣਾ ਧਿਆਨ ਆਪਣੀ ਇਹ ਮਾੜੀ ਬਿਰਤੀ ਤਿਆਗਣ ਦੀ ਕੋਸ਼ਿਸ਼ ਕਰਨੀ ਪਏਗੀ, ਲਗਾਤਾਰ ਯਤਨ ਕਰਕੇ ਇਹਨਾਂ ਸਾਰੇ ਕਰਮਾਂ ਨੂੰ ਛੱਡਣਾ ਪਏਗਾ। ਫਿਰ ਉਹ ਨਾਮ ਤੇਰੇ ਹਿਰਦੇ ਵਿੱਚ ਉਤਰੇਗਾ, ਫਿਰ ਤੈਨੂੰ ਗੁਰੂ ਦੀਆਂ ਖੁਸ਼ੀਆਂ ਮਿਲਣੀਆਂ ਨੇ। ਕਿਉਂਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਪਾਪ ਕੀਤੇ ਆਇਆ ਨਾਮ ਜਪਿਆ, ਉਹ ਤਾਂ ਜਾਣ ਬੁੱਝ ਕੇ ਕਰ ਰਿਹਾ। ਇੱਕ ਮਨੁੱਖ ਉਹ ਹੈ ਜਿਹੜਾ ਪਹਿਲਾਂ ਸਤਸੰਗਤ ਦੇ ਵਿੱਚ ਨਹੀਂ ਆਇਆ, ਜਿਸ ਨੂੰ ਪਹਿਲਾਂ ਗੁਰ ਉਪਦੇਸ਼ ਨਹੀਂ ਮਿਲਿਆ, ਪਰ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਹਨੂੰ ਪਤਾ ਲੱਗਿਆ ਕਿ ਮੈਂ ਹੁਣ ਤੱਕ ਤਾਂ ਹਨੇਰੇ ਵਿੱਚ ਹੀ ਸੀ, ਹੁਣ ਤੱਕ ਤਾਂ ਮੈਂ ਮਾੜੇ ਕਰਮ ਹੀ ਕਰਦਾ ਰਿਹਾ, ਹੁਣ ਤੱਕ ਮੈਂ ਜੋ ਕੀਤਾ ਗਲਤ ਕੀਤਾ। ਉਸਨੇ ਤੋਬਾ ਕੀਤੀ, ਉਸਨੇ ਕੰਨਾਂ ਨੂੰ ਹੱਥ ਲਾਏ ਤੇ ਫਿਰ ਜਾ ਕੇ ਗੁਰਬਾਣੀ ਪੜ੍ਹਨ ਲੱਗਿਆ, ਨਾਮ ਜਪਣ ਲੱਗਿਆ, ਫਿਰ ਜਾ ਕੇ ਗੁਰਬਾਣੀ ਨੇ ਅਸਰ ਕਰਨਾ, ਫਿਰ ਜਾ ਕੇ ਨਾਮ ਨੇ ਅਸਰ ਕਰਨਾ। ਤੇ ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਛਾ ਪਛਤਾ ਹੈ ਰੇ। ਪਰ ਜੇ ਨਾਮ ਨੂੰ ਜਾਣਿਆ ਹੀ ਨਹੀਂ, ਨਾਮ ਨੂੰ ਸਮਝਿਆ ਹੀ ਨਹੀਂ, ਮੰਨੇ ਕੀ ਗਤ ਕਹੀ ਨਾ ਜਾਏ। ਅਸੀਂ ਰੋਜ਼ਾਨਾ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਮੰਨਣਾ ਕੀ ਆ, ਨਾਮ ਨੂੰ ਮੰਨਣਾ ਕੀ ਆ, ਨਾਮ ਨੂੰ ਹਿਰਦੇ ਵਿੱਚ ਵਸਾਉਣਾ। ਜੇ ਅਸੀਂ ਨਾਮ ਨੂੰ ਮੰਨਿਆ ਹੀ ਨਹੀਂ, ਨਾਮ ਨੂੰ ਜਾਣਿਆ ਹੀ ਨਹੀਂ, ਨਾਮ ਨੂੰ ਸਮਝਿਆ ਹੀ ਨਹੀਂ, ਫਿਰ ਕੀ ਹੋਵੇਗਾ, ਮੂੜੇ ਫਿਰ ਪਾਛਾ ਪਛਤਾਹੇ ਰੇ, ਫਿਰ ਤੈਨੂੰ ਪਛਤਾਉਣਾ ਪਏਗਾ, ਫਿਰ ਪਲ ਪਲ ਪਛਤਾਵੇਂਗਾ ਕਿ ਮੈਂ ਸਾਧ ਸੰਗਤ ਦੇ ਵਿੱਚ ਜਾਂਦਾ ਵੀ ਰਿਹਾ ਪਰ ਧਿਆਨ ਦੇ ਨਾਲ ਕਦੀ ਗੱਲ ਹੀ ਨਹੀਂ ਸੁਣੀ ਕਿ ਸਟੇਜ ਤੋਂ ਆਖਿਆ ਕੀ ਜਾ ਰਿਹਾ ਸੀ, ਗੁਰੂ ਦੁਆਰਾ ਉਪਦੇਸ਼ ਕੀ ਦਿੱਤਾ ਜਾ ਰਿਹਾ ਸੀ, ਕਥਾ ਕੀਰਤਨੀਏ ਗੱਲ ਕੀ ਕਰ ਰਹੇ ਸੀ, ਗੁਰਬਾਣੀ ਕਹਿਣਾ ਕੀ ਚਾਹ ਰਹੀ ਸੀ, ਨਾਮ ਨੂੰ ਜਾਣਿਆ ਹੀ ਨਹੀਂ, ਨਾਮ ਨੂੰ ਸਮਝਿਆ ਹੀ ਨਹੀਂ, ਮੰਨਿਆ ਹੀ ਨਹੀਂ, ਮੰਨੇ ਕੀ ਗੱਤ ਕਹੀ ਨਾ ਜਾਏ। ਉਹ ਹਾਲਤ ਫਿਰ ਹੋਵੇਗੀ ਜਿਸ ਵੇਲੇ ਨਾਮ ਨੂੰ ਮੰਨ ਲਿਆ ਜਾਏਗਾ, ਨਾਮ ਨੂੰ ਮੰਨ ਲਿਆ ਜਾਏਗਾ ਭਾਵ ਜਿਸ ਵੇਲੇ ਨਾਮ ਨੂੰ ਹਿਰਦੇ ਦੇ ਵਿੱਚ ਉਸਾ ਲਿਆ ਜਾਏਗਾ, ਨਾਮ ਦੇ ਨਾਲ ਚੰਗੀ ਤਰ੍ਹਾਂ ਜੁੜਿਆ ਜਾਏਗਾ, ਤੇ ਜਿਸ ਵੇਲੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਦੀ ਦਾਤ ਪ੍ਰਾਪਤ ਕਰਕੇ ਮਨੁੱਖ ਨਾਮ ਦੇ ਨਾਲ ਜੁੜ ਗਿਆ, ਮਨੁੱਖ ਨੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ, ਤਾਂ ਸੱਜਣੋ ਖਿਆਲ ਰੱਖਣਾ ਹੋਵੇਗਾ ਕਿ ਵੱਡੇ ਵੱਡੇ ਜੋ ਦਿਸੈ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ। ਕਿਸੇ ਕੋਲੇ ਗੱਡੀਆਂ ਨੇ, 10 ਗੱਡੀਆਂ ਨੇ, ਚੰਗੀ ਜ਼ਮੀਨ ਜਾਇਦਾਦ ਆ, 15 ਕਿੱਲੇ 20 ਕਿੱਲੇ ਜ਼ਮੀਨ ਹੈ, ਚੰਗੀਆਂ ਗੈਰਜਾਂ ਨੇ, ਚੰਗੇ ਹੋਟਲ ਨੇ, ਭਾਵ ਕੇ ਚੰਗਾ ਪੈਸਾ ਇੱਕ ਅਮੀਰ ਸੱਜਣ, ਪਰ ਉਸਦਾ ਫਾਇਦਾ ਕੀ ਜੇ ਮਨ ਦੇ ਵਿੱਚ ਹਰ ਵੇਲੇ ਚਿੰਤਾ ਲੱਗੀ ਰਹੇ। ਰੋਟੀ ਖਾਣੀ ਆ ਫਿਰ ਵੀ ਆਖਣਾ ਕਿ ਕੋਈ ਨਾ ਕੋਈ ਆ ਨਾ ਜਾਵੇ, ਮੈਨੂੰ ਕੋਈ ਚੋਰ ਠੱਗ ਮਾਰ ਨਾ ਦਵੇ, ਥਾਂ ਥਾਂ ਤੇ ਦੁਸ਼ਮਣ ਪੈਦਾ ਕਰ ਲੇ, ਧਨ ਨੂੰ ਸਾਂਭਣ ਦੀ ਚਿੰਤਾ ਲੱਗੀ ਰਹੀ, ਮਨ ਦੀ ਜਿਹੜੀ ਤ੍ਰਿਸ਼ਨਾ ਉਹ ਬੁਝੀ ਨਾ, ਫਿਰ ਇੰਨੇ ਪੈਸੇ ਦਾ ਵੀ ਕੀ ਫਾਇਦਾ। ਵੱਡੇ ਵੱਡੇ ਜੋ ਦਿਸੈ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਕੌਣ ਆ, ਮਾਇਆ ਦੇ ਨਾਲ ਕੋਈ ਵੱਡਾ ਨਹੀਂ, ਕੌਣ ਵੱਡਾ, ਮਾਇਆ ਵਡਿਆਈ, ਉਹ ਵੱਡਾ ਜਿਹੜਾ ਨਾ ਜਿਸ ਨੂੰ ਮਾਇਆ ਵੱਡਾ ਕਰ ਰਿਹਾ, ਨਹੀਂ, ਵੱਡਾ ਕੌਣ ਆ ਜਿਸਨੇ ਰਾਮ ਦੇ ਨਾਲ ਬਿਰਤੀ ਜੋੜੀ ਆ, ਜਿਸਨੇ ਰਾਮ ਨੂੰ ਜਪਿਆ, ਜਿਸਨੇ ਨਾਮ ਦੀ ਅਰਾਧਨਾ ਕੀਤੀ, ਵੱਡਾ ਉਹ ਆ, ਨਾ ਕਿ ਧਨ ਵਾਲਾ ਵੱਡਾ ਆ। ਕਿਉਂਕਿ ਜੇ ਸਾਰੀ ਉਮਰ ਧਨ ਦੇ ਪਿੱਛੇ ਭੱਜਾ ਫਿਰਦਾ ਰਿਹਾ, ਕਦੇ ਮਨ ਨੂੰ ਸ਼ਾਂਤੀ ਹੀ ਨਹੀਂ ਆਈ, ਕਦੇ ਰਾਮ ਦੇ ਨਾਲ ਦੋ ਘੜੀਆਂ ਰੁਕਿਆ ਹੀ ਨਹੀਂ, ਕਦੇ ਪਰਮਾਤਮਾ ਦਾ ਨਾਮ ਹੀ ਨਹੀਂ ਲਿਆ, ਕਦੇ ਕਿਸੇ ਨਾਲ ਪਿਆਰ ਨਾਲ ਬੋਲਿਆ ਹੀ ਨਹੀਂ, ਅੱਜ 2 ਕਿੱਲੇ ਨੇ 4 ਬਣ ਜਾਣ, 10 ਬਣ ਜਾਣ, 20 ਬਣ ਜਾਣ, ਇੱਕ ਗੱਡੀ ਤੋਂ 2 ਗੱਡੀਆਂ ਤੇ ਆ ਜਾਂ, ਇੱਕ ਹੋਟਲ ਤੋਂ 2 ਹੋਟਲਾਂ ਤੇ ਆ ਜਾਂ, ਜੇ ਸਾਰੀ ਉਮਰ ਐਸੇ ਤ੍ਰਿਸ਼ਨਾ ਦੇ ਵਿੱਚ ਭੱਜਿਆ ਫਿਰਦਾ ਰਿਹਾ, ਕਦੇ ਮਨ ਨੂੰ ਸ਼ਾਂਤੀ ਹੀ ਨਾ ਮਿਲੀ, ਫਿਰ ਇਸ ਮਾਇਆ ਦਾ ਵੀ ਕੀ ਕਰਨਾ। ਜੇ ਸਾਰੀ ਉਮਰ ਆਪਣੇ ਦੁਸ਼ਮਣ ਹੀ ਖੜੇ ਕਰਦਾ ਰਿਹਾ, ਸਾਰੀ ਉਮਰ ਲੋਕ ਗਾਲਾਂ ਹੀ ਦਿੰਦੇ ਰਹੇ ਕਿ ਤਾਂ ਮਾਇਆ ਦਾ ਪੁੱਤ ਹੈ। ਮਾਇਆ ਧਾਰੀ ਜਾਂ ਅੰਨਾ ਬੋਲਾ ਵਾਲੀ ਜੇ ਗੱਲ ਹੋ ਜਾਏ ਫਿਰ ਫਾਇਦਾ ਕੀ? ਫਿਰ ਮਨ ਦੇ ਵਿੱਚ ਚਿੰਤਾ ਦੇ ਨਾਲ ਤ੍ਰਿਸ਼ਨਾ ਦੇ ਨਾਲ ਮਨ ਭਰਿਆ ਰਹੇਗਾ। ਮਨ ਨੂੰ ਚਿੰਤਾ ਤੋਂ ਤ੍ਰਿਸ਼ਨਾ ਤੋਂ ਰੋਕੇਗਾ ਕੌਣ? ਉਹ ਬੇਪਰਵਾਹੀ ਦੇ ਨਾਲ ਜੀਵਨ ਜੀਵਿਆ ਕਿਵੇਂ ਜਾਏਗਾ? ਉਸ ਪਰਮਾਤਮਾ ਦੀਆਂ ਖੁਸ਼ੀਆਂ ਲਈਆਂ ਕਿਵੇਂ ਜਾਣਗੀਆਂ? ਉਸ 84 ਦਾ ਗੇੜਾ ਕੱਟਿਆ ਕਿਵੇਂ ਜਾਏਗਾ? ਨਾਮ ਦੇ ਨਾਲ, ਜਿਸ ਵੇਲੇ ਨਾਮ ਨੂੰ ਜਪੇਗਾ, ਜਿਸ ਵੇਲੇ ਨਾਮ ਨੂੰ ਰਾਧੇਗਾ। ਸਗਲ ਸ੍ਰਿਫਤ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕੋਈ ਰਾਜਾ ਸਾਰੀ ਸ੍ਰਿਫਤੀ ਦਾ ਰਾਜਾ ਹੈ। ਖਿਆਲ ਕਰਨਾ, ਜਿਸ ਵੇਲੇ ਇਤਿਹਾਸ ਨੂੰ ਪੜੋਗੇ, ਜਿਸ ਵੇਲੇ ਇਤਿਹਾਸ ਨੂੰ ਵਾਚੋਗੇ, ਕੀ ਦੇਖਣ ਚ ਆਵੇਗਾ ਕਿ ਵੱਡੇ ਵੱਡੇ ਰਾਜੇ ਇੱਕ ਇੱਕ ਦੋ ਦੋ ਰੁਪਈਏ, ਗਰੀਬ ਤੋਂ ਅੱਤ ਗਰੀਬ ਬੰਦਾ ਵੀ ਹੁੰਦਾ ਕੋਈ, ਉਸਦਾ ਵੀ ਹਾਲਾ ਨਹੀਂ ਸੀ ਛੱਡਦੇ, ਫਿਰ ਵੀ ਜਾ ਕੇ ਅਰਦਾਸ ਕਰਨੀ ਕਿ ਭਗਵਾਨ ਮੇਰਾ ਰਾਜ ਹੋਰ ਵੱਧ ਜਾਵੇ, ਮੈਨੂੰ ਹੋਰ ਪੈਸੇ ਮਿਲ ਜਾਣ, ਮੈਨੂੰ ਕਿਤੋਂ ਧਰਤੀ ਦੇ ਵਿੱਚੋਂ ਕੋਈ ਖਜ਼ਾਨਾ ਮਿਲ ਜਾਵੇ। ਇੱਕ ਪੂਰੇ ਦਾ ਪੂਰਾ ਰਾਜ ਭਾਗ ਆ ਕੋਲੇ, ਬਹੁਤ ਸਾਰੇ ਲੋਕ ਨੇ ਜਿਸ ਨੂੰ ਜੋ ਕੰਮ ਆਖੇ ਉਹ ਕੰਮ ਕਰਾ ਸਕਦਾ ਹੁੰਦਾ ਸੀ। ਰਾਜਾ, ਰਾਜੇ ਦੀ ਜ਼ਬਾਨ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਹੁੰਦਾ ਸੀ, ਨਾ ਕਿ ਅੱਜ ਵਾਂਗਾ ਕਿ ਜੇਕਰ ਕਿਤੇ ਰਾਜਾ ਆਇਆ ਤਾਂ ਵੀ ਉੱਥੇ ਕੌਂਸਲ ਬਣੀ ਹੋਈ ਆ, ਤਾਂ ਵੀ ਉੱਥੇ ਸੰਵਿਧਾਨ ਬਣਿਆ ਹੋਇਆ। ਅੱਜ ਵਾਲੀ ਸਥਿਤੀ ਨਹੀਂ ਸੀ। ਪਹਿਲਾਂ ਕੀ ਸੀ ਰਾਜਿਆਂ ਦੇ ਸਮੇਂ ਦੇ ਵਿੱਚ ਕਿ ਹਰ ਰਾਜੇ ਦੀ ਜ਼ਬਾਨ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਸੀ, ਜੋ ਚਾਹੇ ਉਹ ਕਰਾ ਸਕਦਾ ਸੀ। ਉੱਥੋਂ ਦੇ ਲੋਕ ਉਸਦੀ ਸੰਪਤੀ ਸੀ, ਉੱਥੋਂ ਦਾ ਪੈਸਾ, ਜ਼ਮੀਨ, ਜਾਇਦਾਦ, ਮਹੱਲ, ਸਾਰਾ ਕੁਝ ਉਸਦੀ ਸੰਪਤੀ ਹੁੰਦੀ ਸੀ। ਪਰ ਫਿਰ ਵੀ ਮਨ ਰੱਜਦਾ ਨਹੀਂ ਸੀ, ਫਿਰ ਵੀ ਚਿੰਤਾ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ ਗ੍ਰਸੇ ਰਹਿਣਾ, ਤ੍ਰਿਸ਼ਨਾ ਦੇ ਵਿੱਚ ਡੁੱਬੇ ਰਹਿਣਾ। ਤੇ ਇੱਕ ਹਰੀ ਦਾ ਨਾਮ ਆ ਜਿਹਦੇ ਨਾਲ ਭੁੱਖ ਮਿਟ ਸਕਦੀ ਹੈ, ਜਿਸ ਦੇ ਨਾਲ ਤ੍ਰਿਸ਼ਨਾ ਖਤਮ ਹੋ ਸਕਦੀ ਆ। ਅਣਿਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਹਰੀ ਦਾ ਇੱਕ ਨਾਮ ਹੈ ਜਿਹੜਾ ਕਿ ਅਣਿਕ ਮਾਇਆ ਦੇ ਰੰਗਾਂ ਦੇ ਵਿੱਚ ਜਿਸ ਵੇਲੇ ਮਨੁੱਖ ਭੱਜਦਾ ਫਿਰਦਾ, ਦੌੜਦਾ ਫਿਰਦਾ, ਤ੍ਰਿਸ਼ਨਾ ਦੇ ਵਿੱਚ ਡੁੱਬਿਆ ਹੋਇਆ, ਰੱਜ ਨਹੀਂ ਰਿਹਾ, ਲੋਭ ਲਾਲਚ ਦੇ ਵਿੱਚ ਆਪਣਾ ਜਨਮ ਗਵਾਰਿਆ, ਤਾਂ ਉਸ ਵੇਲੇ ਇੱਕ ਹਰੀ ਦਾ ਨਾਮ ਆ ਕਿ ਜਿਸ ਵੇਲੇ ਮਨੁੱਖ ਉਸਦੀ ਅਰਾਧਨਾ ਕਰੇਗਾ ਤਾਂ ਉਹ ਹਰੀ ਦਾ ਨਾਮ ਹੀ ਹੋਵੇਗਾ ਜਿਹੜਾ ਕਿ ਉਸ ਨੂੰ ਰਜਾਵੇਗਾ, ਜਿਹੜਾ ਕਿ ਉਸਨੂੰ ਸਬਰ ਸੰਤੋਖ ਦੇਵੇਗਾ, ਜਿਹੜਾ ਕਿ ਮਨੁੱਖ ਦੀ ਰੂਹ ਨੂੰ ਨਿਰਮਲ ਤੇ ਸਵੱਛ ਕਰ ਦੇਵੇਗਾ, ਉਹ ਹਰੀ ਦਾ ਨਾਮ ਹੈ। ਚਿੰਤਾ ਮੂਲ ਨਾ ਹੋਵੀ, ਹਰ ਨਾਮ ਰੱਜਾ ਆ ਗਾਏ। ਜਿਸ ਵੇਲੇ ਹਰੀ ਦੇ ਨਾਮ ਨਾਲ ਰੱਜ ਗਿਆ, ਜਿਸ ਵੇਲੇ ਹਰੀ ਦਾ ਨਾਮ ਹਿਰਦੇ ਦੇ ਵਿੱਚ ਵਸ ਗਿਆ, ਹਿਰਦੇ ਦੇ ਵਿੱਚ ਉਤਰ ਗਿਆ, ਜਿਸ ਵੇਲੇ ਉਸਦੀ ਅਰਾਧਨਾ ਕਰ ਲਈ, ਤਾਂ ਖਿਆਲ ਰੱਖਣਾ ਕਿ ਉਸ ਵੇਲੇ ਉਹ ਮਾਇਆ ਦੇ ਪਿੱਛੇ ਨਹੀਂ ਦੌੜੇਗਾ, ਉਸ ਵੇਲੇ ਉਸ ਨੂੰ ਚਿੰਤਾ ਦੇ ਰੋਗ ਨਹੀਂ ਸਤਾਉਣਗੇ, ਉਸ ਵੇਲੇ ਮਨੁੱਖ ਦੀ ਤ੍ਰਿਸ਼ਨਾ ਬੁੱਝ ਜਾਏਗੀ, ਉਸ ਵੇਲੇ ਵਿਸ਼ੇ ਵਿਕਾਰਾਂ ਤੋਂ ਬਚ ਜਾਵੇਗਾ, ਕਿਉਂਕਿ ਹਰੀ ਦਾ ਨਾਮ ਹਿਰਦੇ ਦੇ ਵਿੱਚ ਵਸ ਗਿਆ। ਹਰੀ ਦਾ ਨਾਮ ਜਪਣ ਵਾਲੇ ਸੱਜਣਾਂ ਵੱਲ ਜਿਸ ਵੇਲੇ ਝਾਤੀ ਮਾਰੀ ਦੇ ਹੈ, ਖਿਆਲ ਕਰੀਦਾ ਹੈ, ਤਾਂ ਦੇਖੀਦਾ ਹੈ ਕੈਸੇ ਸੱਜਣ ਹੋ ਗਏ। ਭਾਈ ਸਿੰਘਾਂ ਗੁਰੂ ਨਾਨਕ ਦਾ ਸਿੱਖ ਹੈ, ਜਿਸ ਵੇਲੇ ਗੁਰੂ ਨਾਨਕ ਦੇ ਲੜ ਲੱਗਿਆ, ਦਸਾਂ ਨੌਆਂ ਦੀ ਕਿਰਤ ਕਰਨ ਲੱਗਿਆ, ਨਾਮ ਜਪਣ ਲੱਗਿਆ, ਵੰਡ ਕੇ ਛਕਣ ਲੱਗ ਗਿਆ, ਮਿਹਨਤ ਮਜ਼ਦੂਰੀ ਕਰਦਾ ਤੇ ਆਪਣਾ ਘਰ ਚਲਾ ਰਿਹਾ, ਦੋ ਜੀ ਨੇ, ਇੱਕ ਛੋਟਾ ਜਿਹਾ ਬੱਚਾ ਹੈ। ਕੀ ਹੋਇਆ ਕਿ ਇੱਕ ਦਿਨ ਦਿਹਾੜੀ ਤੋਂ ਆਇਆ, ਆ ਕੇ ਦੁਕਾਨ ਤੇ ਗਿਆ, ਦੋ ਤਿੰਨ ਪੈਸੇ ਕਮਾ ਕੇ ਲਿਆਇਆ, ਜਿਸ ਵੇਲੇ ਥੋੜੇ ਜਿਹੇ ਪੈਸੇ ਲੈ ਕੇ ਆਇਆ, ਸ਼ਾਮ ਨੂੰ ਘਰ ਦਾ ਸਾਰਾ ਸਮਾਨ ਲੈਣ ਵਾਲਾ ਸੀ, ਆਟਾ, ਦਾਲ, ਲੂਣ, ਅਰਥਾਤ ਕਿ ਸਾਰਾ ਸਿੱਧਾ ਸਾਰਾ ਸਮਾਨ ਘਰ ਦਾ ਖਰੀਦਣ ਵਾਲਾ ਸੀ। ਘਰ ਦੇ ਵਿੱਚ ਰੋਟੀ ਬਣਾਉਣ ਵਾਲੀ ਇੱਕ ਵੀ ਚੀਜ਼ ਨਹੀਂ ਸੀ, ਨਮਕ, ਲੂਣ, ਮਿਰਚ ਕੁਝ ਵੀ ਨਹੀਂ ਸੀ, ਸਾਰਾ ਕੁਝ ਉਸਨੇ ਦੁਕਾਨ ਤੋਂ ਲੈ ਕੇ ਜਾਣਾ ਸੀ। ਹੁਣ ਥੋੜੇ ਜਿਹੇ ਪੈਸਿਆਂ ਦੇ ਵਿੱਚ ਇਤਿਹਾਸਕਾਰ ਲਿਖਦਾ ਕਿ ਜਿਸ ਵੇਲੇ ਉਹ ਦੁਕਾਨ ਤੇ ਗਿਆ, ਜਿਸ ਵੇਲੇ ਉਹਨੇ ਜਾ ਕੇ ਦੁਕਾਨਦਾਰ ਨੂੰ ਆਖਿਆ ਕਿ ਆਹ ਲੈ ਪੈਸੇ ਤੇ ਮੈਨੂੰ ਆਪਣੇ ਘਰ ਦਾ ਸਮਾਨ ਦੇ ਦੇ, ਜਿਸ ਵੇਲੇ ਉੱਥੋਂ ਸਮਾਨ ਲੈਣ ਲੱਗਾ, ਸਮਾਨ ਪਾਉਣ ਲੱਗਾ, ਤਾਂ ਸਮਾਨ ਕਹਿਣ ਲੱਗੇ ਕਿ ਬਹੁਤ ਥੋੜਾ ਆਇਆ, ਇੱਕ ਡੰਗ ਜੋਗਾ ਆਟਾ ਆਇਆ, ਬਾਕੀ ਸਮਾਨ ਮਿਲ ਗਿਆ ਤੇ ਇੱਕ ਡੰਗ ਦੀ ਉਸਦੀ ਰੋਟੀ ਬਣਨੀ ਸੀ। ਦੁਕਾਨਦਾਰ ਨੇ ਸੋਚਿਆ ਕਿ ਮਿਹਨਤ ਮਜ਼ਦੂਰੀ ਕਰਕੇ ਕਰਨ ਵਾਲਾ ਬੰਦਾ, ਰੱਬ ਦਾ ਨਾਮ ਜਪਣ ਵਾਲਾ ਭਲਾ ਇਨਸਾਨ ਹੈ, ਚਲੋ ਇਸ ਨੂੰ ਥੋੜਾ ਜਿਹਾ ਆਟਾ ਉੱਤੇ ਪਾ ਦਿੰਦੇ ਹਾਂ। ਉਸਨੇ ਤਿੰਨ ਚਾਰ ਬੁੱਕ ਹੋਰ ਭਰੇ, ਆਟਾ ਉੱਪਰ ਪਾ ਦਿੱਤਾ ਜਿੰਨੇ ਕਿ ਉਸਦੇ ਪੈਸਿਆਂ ਦੇ ਸਮਾਨ ਬਣਦਾ ਸੀ, ਉਸ ਤੋਂ ਜ਼ਿਆਦਾ ਆਟਾ ਦੇ ਦਿੱਤਾ। ਭਾਈ ਸਿੰਘਾਂ ਵੇਖ ਰਿਹਾ, ਭਾਈ ਸਿੰਘ ਨੇ ਨਾਲ ਦੀ ਨਾਲ ਸਿਰ ਹਿਲਾਇਆ, ਆਖਣ ਲੱਗਾ ਭਾਈ ਇਹ ਕੀ ਕੀਤਾ ਹੈ ਤੂੰ? ਤਾਂ ਦੁਕਾਨਦਾਰ ਨੇ ਆਖਿਆ ਕਿ ਜਿਹੜੇ ਤੁਹਾਡੇ ਪੈਸੇ ਸੀ ਉਸਦੇ ਨਾਲ ਤਾਂ ਤੁਹਾਡੇ ਇੱਕ ਦਿਨ ਦਾ ਖਾਣਾ ਮਸਾਂ ਬਣੇਗਾ, ਉਸਦੇ ਨਾਲ ਤਾਂ ਦੋ ਤਿੰਨ ਦੇ ਡੰਗ ਦਾ ਮਸਾਲਾ ਮਿਰਚ ਮਸਾਲਾ ਕਰ ਜਾਏਗਾ, ਉਸਦੇ ਨਾਲ ਤੇਰੀ ਰੋਟੀ ਨਹੀਂ ਚੱਲ ਸਕਦੀ ਦੋ ਦਿਨ ਵੀ। ਆਖਣ ਲੱਗਾ ਕੋਈ ਗੱਲ ਨਹੀਂ, ਮੇਰਾ ਗੁਰੂ ਨਾਨਕ ਹੋਰ ਦੇਗਾ। ਨਾਮ ਜਪ ਜਪ ਕੇ ਹਿਰਦੇ ਦੇ ਵਿੱਚ ਸਬਰ ਆਇਆ ਵਿਆ, ਨਾਮ ਦੇ ਨਾਲ ਰੰਗੀ ਹੋਈ ਰੂਹ ਹੈ। ਆਖਣ ਲੱਗਾ ਕੋਈ ਗੱਲ ਨੀ ਮੇਰਾ ਗੁਰੂ ਦੇਗਾ, ਪਰ ਮੈਂ ਇੱਕ ਵੀ ਕੁਝ ਥੋੜਾ ਜਿਹਾ ਆਟਾ ਵੀ ਇੱਕ ਛਿੰਟਾਂਕ ਵੀ ਤੇਰੇ ਤੋਂ ਵੱਧ ਨਹੀਂ ਲੈ ਕੇ ਜਾਵਾਂਗਾ, ਆਪਣਾ ਪਾਇਆ ਹੋਇਆ ਵੱਧ ਸਮਾਨ ਵਾਪਸ ਕੱਢ ਲੈ। ਦੁਕਾਨਦਾਰ ਜਿੱਦ ਕਰ ਰਿਹਾ ਕਿ ਲੈ ਜਾ, ਪਰ ਗੁਰੂ ਨਾਨਕ ਦਾ ਸਿੱਖ ਆਖ ਰਿਹਾ ਕੋਈ ਗੱਲ ਨੀ ਮੈਂ ਦੋ ਰੋਟੀਆਂ ਘੱਟ ਖਾ ਲਾਂਗਾ, ਮੈਂ ਭੁੱਖਾ ਖਾ ਲਾਂਗਾ, ਪਰ ਮੈਂ ਆਪਣੀ ਦਸਾਂ ਨੂੰਹਾਂ ਦੀ ਕਿਰਤ ਦੀ ਰੋਟੀ ਖਾਵਾਂਗਾ, ਕਿਉਂਕਿ ਹਿਰਦਾ ਨਾਮ ਦੇ ਨਾਲ ਰੱਜਿਆ ਹੋਇਆ, ਤ੍ਰਿਸ਼ਨਾ ਖਤਮ ਹੋਈ ਵੀ ਆ, ਗੁਰੂ ਨਾਨਕ ਦੀ ਮਿਹਰ ਹੋਈ ਵੀ ਆ। ਆਟਾ ਵਾਪਸ ਕਢਾ ਦਿੱਤਾ, ਭਾਈ ਸਿੰਘਾਂ ਸਮਾਨ ਲੈ ਕੇ ਘਰ ਨੂੰ ਤੁਰ ਪਿਆ, ਪਿੱਛੇ ਪਿੱਛੇ ਦੁਕਾਨਦਾਰ ਜਾ ਰਿਹਾ। ਆਖਣ ਲੱਗਾ ਭਾਈ ਸਿੰਘਾਂ ਜੇ ਨਾਮ ਦੇ ਨਾਲ ਰੰਗੀ ਹੋਈ ਰੂਹ ਆ, ਗੁਰੂ ਨਾਨਕ ਦਾ ਸਿੱਖ ਹੈ, ਹੁਣ ਦੇਖਦੇ ਹਾਂ ਕਿ ਇਸਦੇ ਘਰ ਦੀ ਵੀ ਏਦਾਂ ਦੀ ਹੀ ਨਾਮ ਦੇ ਨਾਲ ਰੰਗੀ ਹੋਈ ਰੂਹ ਹੈ, ਜਾਂ ਜਾਂਦੇ ਨੂੰ ਘਰੋਂ ਝਿੜਕਾਂ ਪੈਣਗੀਆਂ, ਘਰੇ ਲੜਾਈ ਹੋਵੇਗੀ ਕਿ ਕੀ ਲੈ ਕੇ ਆਇਆ ਸਵੇਰ ਦਾ ਗਿਆ ਸੀ। ਦੁਕਾਨਦਾਰ ਦੱਬੇ ਪੈਰੀਂ ਪਿੱਛੇ ਪਿੱਛੇ ਜਾ ਰਿਹਾ, ਭਾਈ ਸਿੰਘਾਂ ਅੱਗੇ ਜਾ ਰਿਹਾ, ਭਾਈ ਸਿੰਘਾਂ ਜਾ ਕੇ ਆਪਣੇ ਘਰ ਦੇ ਵਿੱਚ ਵੜ ਗਿਆ। ਦੁਕਾਨਦਾਰ ਪਿੱਛੋਂ ਕਿਸੇ ਖਿੜਕੀ ਤੋਂ ਜਾਂ ਗੇਟ ਦੀ ਕਿਸੇ ਵਿਰਲ ਤੋਂ ਆਪਣਾ ਕੰਨ ਲਾ ਕੇ ਕੋਲ ਖੜ ਗਿਆ, ਦੇਖਣ ਲੱਗ ਗਿਆ ਕਿ ਹੁਣ ਘਰ ਦੇ ਵਿੱਚ ਹੋਵੇਗਾ ਕੀ, ਦੇਖਿਆ ਜਾਣਾ ਚਾਹੀਦਾ। ਭਾਈ ਸਿੰਘਾਂ ਗਿਆ ਘਰ ਤੇ ਆਖਣ ਲੱਗਾ ਲੈ ਭਾਗਵਾਨੇ, ਅੱਜ ਦੀ ਮਜ਼ਦੂਰੀ ਦਾ ਜੋ ਮਿਲਿਆ ਮੈਂ ਲੈ ਆਇਆ। ਉਹ ਗੁਰੂ ਨਾਨਕ ਦੇ ਨਾਮ ਬਖਸ਼ੇ ਹੋਏ ਨਾਮ ਨਾਲ ਰੰਗੀ ਹੋਈ ਰੂਹ ਸੀ ਉਸਦੇ ਘਰ ਵਾਲੀ ਵੀ, ਉਸਦੇ ਘਰ ਵਾਲੀ ਨੇ ਮੱਥੇ ਤਿਊੜੀਆਂ ਨਹੀਂ ਪਾਈਆਂ। ਉਸਨੇ ਆਖਿਆ ਜੇ ਹੱਕ ਦੀ ਕਮਾਈ ਦਾ ਜੋ ਲੈ ਆਇਆ ਮੈਨੂੰ ਮਨਜ਼ੂਰ ਹੈ, ਪਰ ਪਾਪ ਦੀ ਕਮਾਈ ਦਾ ਤਾਂ ਨਹੀਂ ਨਾ ਲੈ ਕੇ ਆਇਆ, ਘੱਟੋ ਘੱਟ ਦਸਾਂ ਨੂੰਹਾਂ ਦੀ ਕਿਰਤ ਲੈ ਕੇ ਆਇਆ, ਕਿਸੇ ਦਾ ਦਿਲ ਦੁਖਾ ਕੇ ਕਿਸੇ ਨੂੰ ਲੁੱਟ ਕੇ ਨਹੀਂ ਲੈ ਕੇ ਆਇਆ। ਤਾਂ ਉਸਨੇ ਜਿਸ ਵੇਲੇ ਰੋਟੀਆਂ ਬਣਾਈਆਂ ਤਾਂ ਤਿੰਨ ਰੋਟੀਆਂ ਬਣੀਆਂ, ਸਬਜ਼ੀ ਦਾਲ ਬਣ ਗਈ ਜੋ ਵੀ ਉਹਨਾਂ ਨੇ ਲੈ ਕੇ ਆਂਦਾ ਸੀ ਦੁਕਾਨ ਤੋਂ। ਤਾਂ ਕੀ ਹੋਇਆ ਕਿ ਹੁਣ ਭਾਈ ਸਿੰਘਾਂ ਆਖਣ ਲੱਗਾ ਕਿ ਤੇਰੀ ਗੋਦੀ ਛੋਟਾ ਜਿਹਾ ਜਵਾਕ ਹੈ, ਜੇ ਕੋਈ ਖਾਏਗੀ ਤਾਂ ਹੀ ਇਸ ਨੂੰ ਦੁੱਧ ਪਿਆਏਗੀ, ਤੂੰ ਦੋ ਰੋਟੀਆਂ ਖਾ ਲੈ ਤੇ ਮੈਂ ਇੱਕ ਰੋਟੀ ਖਾ ਲਾਂਗਾ। ਪਰ ਉਸਦੇ ਘਰ ਵਾਲੀ ਆਖਣ ਲੱਗੀ ਕਿ ਤੁਸੀਂ ਸਾਰਾ ਦਿਨ ਕੰਮ ਕਰਕੇ ਆਏ ਹੋ, ਹੱਡ ਤੋੜ ਕੇ ਆਏ ਹੋ, ਤੁਸੀਂ ਦੋ ਰੋਟੀਆਂ ਖਾ ਲਓ, ਕੋਈ ਗੱਲ ਨੀ, ਮੈਂ ਤਾਂ ਘਰੇ ਵਿਹਲੀ ਸੀ, ਮੈਂ ਆਰਾਮ ਕਰ ਲੈਣਾ, ਮੈਨੂੰ ਕੰਮ ਘੱਟ ਹੈ, ਮੈਂ ਇੱਕ ਰੋਟੀ ਨਾਲ ਸਾਰ ਲਵਾਂਗੀ। ਇਹ ਹੈ ਨਾਮ ਦੇ ਨਾਲ ਰੰਗੀਆਂ ਹੋਈਆਂ ਰੂਹਾਂ, ਨਾਮ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਆਇਆ ਹੋਇਆ ਸਿਦਕ, ਆਇਆ ਹੋਇਆ ਸਬਰ। ਘਰ ਵਾਲੀ ਆਖਰੀ ਹੈ ਕਿ ਤੁਸੀਂ ਦੋ ਰੋਟੀਆਂ ਖਾ ਲਓ, ਭਾਈ ਸਿੰਘਾਂ ਆਖਰਿਆ ਕਿ ਤੂੰ ਦੋ ਰੋਟੀਆਂ ਖਾ ਲਾ, ਮੈਂ ਇੱਕ ਨਾਲ ਸਾਰ ਲਵਾਂਗਾ। ਇੰਨੇ ਨੂੰ ਦਰ ਦੇ ਉੱਪਰ ਇੱਕ ਮੰਗਤਾ ਆ ਗਿਆ, ਇੱਕ ਭਿਖਾਰੀ ਆ ਗਿਆ। ਉਸਨੇ ਆ ਕੇ ਗੇਟ ਖੜਕਾਇਆ, ਆਖਣ ਲੱਗਾ ਕਿ ਮੈਂ ਬਹੁਤ ਸਾਰੇ ਘਰਾਂ ਵਿੱਚ ਪਿੰਡ ਵਿੱਚ ਫਿਰ ਆਇਆ, ਮੈਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ, ਮੈਨੂੰ ਰੋਟੀ ਨਹੀਂ ਮਿਲੀ, ਮੈਂ ਦੋ ਤਿੰਨ ਦਿਨਾਂ ਦਾ ਭੁੱਖਾ ਹਾਂ, ਕਿਰਪਾ ਕਰੋ ਜੇ ਘਰ ਦੇ ਵਿੱਚ ਰੋਟੀ ਪਈ ਹੈ, ਕੋਈ ਰੋਟੀ ਬਣੀ ਹੋਈ ਹੈ ਤਾਂ ਮੈਨੂੰ ਰੋਟੀ ਦੇ ਦਿਓ। ਹੁਣ ਸਿਦਕ ਦੇਖਣ ਵਾਲਾ ਇਸ ਨਾਮ ਰੰਗੀ ਰੂਹ ਦਾ, ਜਿਸ ਦੀ ਤ੍ਰਿਸ਼ਨਾ ਖਤਮ ਹੋ ਚੁੱਕੀ ਹੈ। ਹੋਰ ਘਰਾਂ ਦੇ ਵਿੱਚ ਵੀ ਪਹਿਲਾਂ ਮੰਗਤਾ ਫਿਰ ਆਇਆ ਪਰ ਕੁਝ ਨਹੀਂ ਮਿਲਿਆ, ਪਰ ਇਹ ਰੂਹ ਜਿਹੜੀ ਨਾਮ ਨੂੰ ਜਪਣ ਵਾਲੀ ਸੀ, ਜਿਹੜੀ ਚਿੰਤਾ ਮੂਲ ਨਾ ਹੋਵੀ, ਹਰ ਨਾਮ ਰੱਜਾ ਆ ਗਾਏ, ਜਿਹੜਾ ਨਾਮ ਦੇ ਨਾਲ ਰੱਜਿਆ ਹੋਇਆ, ਸਰੀਰ ਨੂੰ ਤਾਂ ਭੁੱਖ ਲੱਗੀ ਹੈ ਪਰ ਨਾਲ ਦੀ ਨਾਲ ਆਖਣ ਲੱਗਾ ਕਿ ਭਾਗਵਾਨੇ ਇੱਕ ਰੋਟੀ ਇਸ ਨੂੰ ਦੇ, ਆਪਾਂ ਦੋਵੇਂ ਇੱਕ ਇੱਕ ਖਾ ਲਵਾਂਗੇ। ਘਰ ਦੀ ਨੇ ਵੀ ਮੱਥੇ ਤੇ ਤਿਊੜੀ ਨਹੀਂ ਪਾਈ, ਆਖਣ ਲੱਗੀ ਜੀ ਸੱਤ ਵਚਨ ਕੋਈ ਗੱਲ ਨਹੀਂ, ਅੱਜ ਜੇ ਕੋਈ ਆ ਹੀ ਗਿਆ, ਕੋਈ ਭੁੱਖ ਦਾ ਮਾਰਿਆ ਹੋਇਆ, ਤਾਂ ਗੁਰੂ ਦਾ ਉਪਦੇਸ਼ ਹੈ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਕੋਈ ਗੱਲ ਨਹੀਂ, ਆਪਾਂ ਇਹ ਕਿਸ ਨੂੰ ਦੇ ਦਿੰਦੇ ਹਾਂ। ਇੱਕ ਰੋਟੀ ਦੇ ਦਿੱਤੀ, ਉਸਨੇ ਪ੍ਰਸ਼ਾਦਾ ਛਕਿਆ, ਇੱਕ ਪ੍ਰਸ਼ਾਦਾ ਛਕਿਆ ਤੇ ਆਖਣ ਲੱਗਾ ਕਿ ਭਾਈ ਮੇਰੀ ਭੁੱਖ ਨਹੀਂ ਮਰੀ, ਮੈਨੂੰ ਇੱਕ ਪ੍ਰਸ਼ਾਦਾ ਹੋਰ ਦੇ ਦਿਓ। ਭਾਈ ਸਿੰਘਾਂ ਆਖਣ ਲੱਗਾ ਭਗਵਾਨ ਨੇ ਆਪਾਂ ਅੱਧਾ ਅੱਧਾ ਪ੍ਰਸ਼ਾਦਾ ਛਕ ਲਵਾਂਗੇ, ਤੂੰ ਇੱਕ ਪ੍ਰਸ਼ਾਦਾ ਹੋਰ ਇਸ ਨੂੰ ਦੇ ਦੇ। ਗੱਲ ਕੀ ਦੂਸਰਾ ਪ੍ਰਸ਼ਾਦਾ ਵੀ ਦੇ ਦਿੱਤਾ। ਹੁਣ ਦੇਖਣ ਵਾਲੀ ਗੱਲ ਹੈ ਕਿ ਇੱਕ ਭਾਈ ਸਿੰਘੇ ਦਾ ਘਰ ਹੈ ਪਿੰਡ ਦੇ ਵਿੱਚ, ਕੁਝ ਹੋਰ ਉਹ ਘਰ ਨੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਭਿਖਾਰੀਏ ਮੰਗਤਾ ਪਹਿਲਾਂ ਜਾ ਆਇਆ ਕਿ ਮੈਂ ਕਈ ਦਿਨਾਂ ਤੋਂ ਭੁੱਖਾ, ਮੈਨੂੰ ਰੋਟੀ ਚਾਹੀਦੀ ਹੈ, ਮੈਨੂੰ ਰੋਟੀ ਦਿਓ। ਦੂਸਰੇ ਘਰ ਹੋ ਸਕਦਾ ਕਿ ਸਾਰੇ ਘਰ ਤਾਂ ਪਿੰਡ ਦੇ ਭੁੱਖੇ ਨਹੀਂ ਨਾ ਹੋਣਗੇ, ਸਾਰੇ ਘਰਾਂ ਦੇ ਵਿੱਚ ਤਾਂ ਗਰੀਬੀ ਨਹੀਂ ਨਾ ਹੋਵੇਗੀ, ਬਹੁਤ ਸਾਰੇ ਘਰ ਤਕੜੇ ਵੀ ਹੋਣ, ਪਰ ਰੋਟੀ ਕਿੱਥੋਂ ਮਿਲ ਰਹੀ ਹੈ ਇਸ ਭਿਖਾਰੀ ਨੂੰ ਜਿਹੜੇ ਨਾਮ ਦੇ ਨਾਲ ਰੱਜੀਆਂ ਹੋਈਆਂ ਰੂਹਾਂ ਨੇ, ਜਿਹੜੇ ਇਹ ਕਹਿ ਰਹੇ ਨੇ ਕਿ ਆਪਾਂ ਅੱਧੀ ਅੱਧੀ ਖਾ ਕੇ ਗੁਜ਼ਾਰਾ ਕਰ ਲਵਾਂਗੇ। ਕੋਈ ਗੱਲ ਨਹੀਂ ਭਾਈ ਸਿੰਘਾਂ, ਆਖ ਰਿਹਾ ਭਗਵਾਨ ਨੇ ਤੂੰ ਇਸ ਨੂੰ ਦੋ ਦੇ ਦੇ। ਇਹ ਹੈ ਨਾਮ ਕਿ ਜਿੱਥੇ ਮਨੁੱਖ ਨਾਮ ਜਪਦਾ, ਜਿਸ ਵੇਲੇ ਇੱਥੇ ਸੰਸਾਰ ਦੇ ਵਿੱਚ ਜਿਉਂਦਾ ਹੋਇਆ ਵੀ ਖੁਸ਼ੀਆਂ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ, ਉੱਥੇ ਨਾਲ ਦੀ ਨਾਲ ਗੁਰੂ ਕੀ ਦਰਗਾਹ ਦੇ ਵਿੱਚ ਵੀ ਖੁਸ਼ੀਆਂ ਮਿਲਦੀਆਂ ਨੇ। ਮੇਰੇ ਗੱਲ ਸਾਹਮਣੇ ਆ ਗਈ ਕਿ ਪੰਜਾਬ ਦੀ ਜੋ ਹਾਲਤ, ਪਿੱਛੇ ਜੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਪਰ ਮੇਰੇ ਧਿਆਨ ਚ ਕਿਤੇ ਇਹ ਨਹੀਂ ਆਇਆ ਕਿ ਕਿਸੇ ਨਾਮਧਾਰੀ ਸੱਜਣ ਨੇ ਖੁਦਕੁਸ਼ੀ ਕੀਤੀ ਹੋਵੇ। ਕਿਉਂਕਿ ਗੁਰੂ ਕੀ ਬਖਸ਼ਿਸ਼ ਦੇ ਨਾਲ, ਜਿਸ ਵੇਲੇ ਗੁਰੂ ਦੀ ਬਖਸ਼ਿਸ਼ ਦੇ ਨਾਲ ਜੀਵਨ ਜਿਉਣਾ, ਸਾਦਗੀ ਦੇ ਨਾਲ ਰਹਿ ਕੇ ਜੀਵਨ ਜਿਉਣਾ, ਤਾਂ ਉਸ ਵੇਲੇ ਜਦੋਂ ਫਾਲਤੂ ਦਾ ਕੋਈ ਖਰਚ ਨਹੀਂ ਕਰੇਗਾ ਤਾਂ ਇਸ ਤਰ੍ਹਾਂ ਦੀ ਨੌਬਤ ਆਵੇਗੀ ਹੀ ਨਹੀਂ। ਗੁਰੂ ਪ੍ਰਤਾਪ ਸਿੰਘ ਦੇ ਦੀਵਾਨ ਦਾ ਇੱਕ ਦ੍ਰਿਸ਼ ਮੇਰੇ ਸਾਹਮਣੇ ਆ ਗਿਆ ਕਿ ਜਿਸ ਵੇਲੇ ਗੁਰੂ ਪ੍ਰਤਾਪ ਸਿੰਘ ਨੇ ਬਖਸ਼ਿਸ਼ ਕੀਤੀ ਸੀ, ਜਾਂ ਪ੍ਰਯੋਗ ਜਿੱਥੇ ਚਲਾਇਆ ਉੱਥੇ ਐਸੀਆਂ ਰੂਹਾਂ ਪੈਦਾ ਕਰ ਦਿੱਤੀਆਂ ਜਿਹੜੀਆਂ ਕਿ ਸਤਿਗੁਰੂ ਜੀ ਦਾ ਹੁਕਮ ਝੱਟ ਮੰਨ ਲੈਂਦੀਆਂ ਸੀ। ਨਾਮ ਨੂੰ ਜਪ ਜਪ ਕੇ ਜਿਸ ਵੇਲੇ ਆਤਮਾ ਨਿਰਮਲ ਹੋ ਜਾਵੇ, ਪਵਿੱਤਰ ਹੋ ਜਾਵੇ, ਤਾਂ ਉਹ ਹਰ ਥਾਂ ਤੇ ਖੁਸ਼ਬੂ ਵੰਡਦੀ ਫਿਰਦੀ ਹੈ। ਗੁਰੂ ਪ੍ਰਤਾਪ ਸਿੰਘ ਦਾ ਦੀਵਾਨ ਲੱਗਿਆ ਹੋਇਆ, ਅਮੋਲ ਜੀ, SS ਅਮੋਲ ਜੀ ਆਪਣੇ ਇੱਕ ਲੇਖ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਚੱਕਰਵਰਤੀ ਜੀ ਨਾਲ ਮੈਂ ਸ੍ਰੀ ਭੈਣੀ ਸਾਹਿਬ ਆਇਆ, ਹੋਲੇ ਦਾ ਭੋਗ ਪਿਆ, ਹੋਲੇ ਦਾ ਭੋਗ ਪਾਉਣ ਉਪਰੰਤ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਚਹਿਰੀ ਦੇ ਵਿੱਚ ਕੁਝ ਕੇਸ ਆ ਗਏ, ਕੁਝ ਝਗੜੇ ਆ ਗਏ। ਜਿਸ ਵੇਲੇ ਝਗੜੇ ਆਏ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨਾਲ ਦੀ ਨਾਲ ਨਿਬੇੜ ਰਹੇ ਨੇ, ਇੱਕ ਐਸੇ ਸਿੱਖ ਦਾ ਝਗੜਾ ਆ ਗਿਆ, ਆਖਣ ਲੱਗਾ ਜੀ ਮੇਰੇ ਸਿਰ ਤੇ 300 ਜਾਂ 400 ਕਰਜ਼ਾ ਸੀ, ਤੇ ਦੂਸਰੇ ਸਿੱਖ ਨੇ ਆਖਿਆ ਕਿ ਜੀ ਮੈਂ ਉਸ ਤੋਂ ਇੰਨੇ ਪੈਸੇ ਲਏ ਸਨ ਤੇ ਮੇਰੇ ਪੈਸੇ ਨਹੀਂ ਮੋੜ ਰਿਹਾ। ਸਤਿਗੁਰੂ ਪ੍ਰਤਾਪ ਸਿੰਘ ਨੇ ਉਸ ਨੂੰ ਆਖਿਆ ਕਿ ਗੁਰੂ ਕਾ ਸਿੱਖ ਤਾਂ ਫਾਲਤੂ ਖਰਚ ਹੀ ਨਹੀਂ ਕਰਦਾ, ਗੁਰੂ ਕਾ ਸਿੱਖ ਤਾਂ ਕਿਰਤ ਕਰਦਾ ਹੈ, ਨਾਮ ਜਪਦਾ ਹੈ, ਵੰਡ ਛਕਦਾ ਹੈ, ਸਾਦਾ ਜੀਵਨ ਜਿਉਂਦਾ ਹੈ, ਤੇਰੇ ਤੇ ਭਾਈ ਗੁਰਸਿੱਖਾ ਕਰਜ਼ਾ ਕਿਵੇਂ ਚੜ ਗਿਆ? ਆਖਣ ਲੱਗਾ ਜੀ ਮੇਰੇ ਪਿਓ ਨੇ ਭਜਨ ਨਹੀਂ ਸੀ ਲਿਆ, ਮੇਰਾ ਪਿਓ ਸਿੱਖ ਨਹੀਂ ਸੀ ਬਣਿਆ, ਕਰਜ਼ਾ ਉਸਦਾ ਸੀ, ਮੈਂ 100 ਰੁਪਇਆ ਇਸ ਨੂੰ ਦੇ ਦਿੱਤਾ, ਬਾਕੀ ਹੌਲੀ ਹੌਲੀ ਉਸਦਾ ਕਰਜ਼ਾ ਉਤਾਰ ਦੇਵਾਂਗਾ। ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਖਜ਼ਾਨੇ ਦੇ ਵਿੱਚੋਂ ਬਾਕੀ ਦਾ ਉਸਦੇ ਪੈਸੇ ਦਿੱਤੇ, ਦੂਸਰੇ ਸਿੱਖ ਦਾ ਜਿਹੜਾ ਕਰਜ਼ਾ ਲੈਣਾ ਸੀ ਜਿਸ ਵੇਲੇ ਉਸ ਨੂੰ ਪੈਸੇ ਦੇਣ ਲੱਗੇ, ਹੁਣ ਉਹ ਵੀ ਆਖ ਰਿਹਾ ਕਿ ਨਹੀਂ ਜੀ ਕੋਈ ਗੱਲ ਨਹੀਂ। ਪਰ ਗੱਲ ਕੀ ਕਿ ਜਿਸ ਵੇਲੇ ਨਾਮ ਜਪ ਕੇ ਸਾਦਾ ਜੀਵਨ ਜਿਉਣਾ, ਜਿਸ ਵੇਲੇ ਗੁਰੂ ਕੇ ਭਾਣੇ ਦੇ ਵਿੱਚ ਰਜਾ ਦੇ ਵਿੱਚ ਜੀਵਨ ਜਿਉਣਾ, ਜਿਸ ਵੇਲੇ ਨਾਮ ਜਪਦਿਆਂ ਹੋਇਆਂ ਆਤਮਾ ਪਵਿੱਤਰ ਹੋ ਜਾਵੇਗੀ, ਨਿਰਮਲ ਹੋ ਜਾਵੇਗੀ, ਤਾਂ ਉਸ ਵੇਲੇ ਸੱਜਣੋ ਖਿਆਲ ਰੱਖਣਾ, ਤੁਸੀਂ ਦੁਨੀਆਂ ਨਾਲੋਂ ਵੱਖਰੇ ਹੋ ਜਾਵੋਗੇ। ਅੱਜ ਭਾਈ ਸਿੰਘ ਨੇ ਸਾਬਤ ਕਰਕੇ ਦਿਖਾ ਦਿੱਤਾ ਕਿ ਨਾਮ ਦੀ ਰੰਗੀ ਹੋਈ ਰੂਹ ਕੈਸੀ ਹੋ ਸਕਦੀ ਆ, ਕਿਉਂਕਿ ਨਾਮ ਦੇ ਨਾਲ ਰੂਹ ਰੱਜੀ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਣ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਰਿਖ ਜੋਯੋ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤ੍ਰਿੰਕਾਲ ਇਹ ਦੇ ਸੰਜਰੀਆ। ਜਿਹੜੀ ਕਿ 84 ਲੱਖ ਜੁਨਾਂ ਦੇ ਵਿੱਚੋਂ, ਹਜ਼ਾਰਾਂ ਜੁਨਾਂ ਦੇ ਵਿੱਚੋਂ ਭਟਕਦਾ ਹੋਇਆ ਮਨੁੱਖ ਜਿਸ ਵੇਲੇ ਆਉਂਦਾ ਤਾਂ ਗੁਰਬਾਣੀ ਆਖ ਰਹੀ ਆ ਕਿ ਤੂੰ ਹੁਣ ਪਰਮਾਤਮਾ ਨੂੰ ਮਿਲ, ਤੇ ਪਰਮਾਤਮਾ ਨੂੰ ਮਿਲਣ ਦਾ ਰਾਸਤਾ ਹੈ ਨਾਮ, ਕਿਉਂਕਿ ਜਿਸ ਵੇਲੇ ਨਾਮ ਦੀ ਆਰਾਧਨਾ ਕਰੇਗਾ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾ ਸੰਗਤ ਭਾਈ ਕੇਵਲ ਨਾਮ। ਜਿਸ ਵੇਲੇ ਨਾਮ ਨੂੰ ਜਪੇਗਾ ਤਾਂ ਗੁਰੂ ਕੀ ਦਰਗਾਹ ਦੇ ਵਿੱਚ ਖੁਸ਼ੀਆਂ ਮਿਲਣਗੀਆਂ, ਤਾਂ ਜਿੱਥੇ ਨਾਲ ਦੀ ਨਾਲ ਲੋਕ ਦੇ ਵਿੱਚ ਸੁਖੀ ਹੋਵੇਗਾ, ਲੋਕ ਸੁਖੀ ਪਰਲੋਕ ਸੁਹੇਲੇ ਵਾਲੀ ਗੱਲ ਉਸਦੇ ਨਾਲ ਬਣ ਜਾਵੇਗੀ ਜਿਸ ਵੇਲੇ ਲਗਾਤਾਰ ਨਾਮ ਜਪੇਗਾ, ਗੁਰਬਾਣੀ ਨੂੰ ਪੜੇਗਾ। ਕਿਉਂਕਿ ਮੈਂ ਸ਼ੁਰੂ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਨਾਮ ਨੂੰ ਜਪਣਾ, ਨਾਮ ਨੂੰ ਆਰਾਧਨਾ, ਨਾਲ ਦੀ ਨਾਲ ਗੁਰਬਾਣੀ ਨੂੰ ਵੀ ਪੜ੍ਹਨਾ, ਜਿਸ ਵੇਲੇ ਗੁਰਬਾਣੀ ਤੁਸੀਂ ਪੜ੍ਹਦੇ ਜਾਓਗੇ ਤਾਂ ਨਾਲ ਦੀ ਨਾਲ ਨਾਮ ਹਿਰਦੇ ਵਿੱਚ ਵਸੇਗਾ, ਕਿਉਂਕਿ ਗੁਰਬਾਣੀ ਤੁਹਾਨੂੰ ਇਹ ਦੱਸਦੀ ਜਾਏਗੀ ਕਿ ਨਾਮ ਜਪਣਾ ਕਿਸ ਤਰੀਕੇ ਦੇ ਨਾਲ ਹੈ, ਨਾਮ ਅਰਾਧਨਾ ਕਿਸ ਤਰੀਕੇ ਦੇ ਨਾਲ ਹੈ, ਤੇ ਉਸ ਤੋਂ ਵੀ ਅਗਲੀ ਗੱਲ ਕਿ ਨਾਮ ਜਪਦਿਆਂ ਜਪਦਿਆਂ ਕਦੇ ਹੰਕਾਰ ਨਹੀਂ ਆਵੇਗਾ, ਜਿਸ ਵੇਲੇ ਲਗਾਤਾਰ ਤੁਸੀਂ ਗੁਰਬਾਣੀ ਤੇ ਨਾਮ ਨੂੰ ਨਾਲ ਲੈ ਕੇ ਚੱਲੋਗੇ, ਇਕੱਠਾ ਲੈ ਕੇ ਚੱਲੋਗੇ। ਕਬੀਰ ਕੈਸੋ ਕੈਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣਾ ਪੁਕਾਰ। ਕਬੀਰ ਜੀ ਕਹਿ ਰਹੇ ਨੇ ਕਿ ਉਸਨੂੰ ਯਾਦ ਕਰਦਾ ਰਹਿ, ਉਸਨੂੰ ਧਿਆਉਂਦਾ ਰਹਿ, ਲਗਾਤਾਰ ਧਿਆਉਂਦਾ ਰਹੇ। ਜਿਸ ਵੇਲੇ ਲਗਾਤਾਰ ਧਿਆਉਂਦਾ ਰਹੇਗਾ, ਕਦੇ ਤਾਂ ਤੇਰੀ ਪੁਕਾਰ ਸੁਣੀ ਜਾਵੇਗੀ, ਕਦੇ ਤਾਂ ਤੇਰੇ ਤੇ ਬਖਸ਼ਿਸ਼ ਹੋਵੇਗੀ, ਤੇ ਜਿਸ ਵੇਲੇ ਬਖਸ਼ਿਸ਼ ਹੋਵੇਗੀ, ਉਸ ਵੇਲੇ ਮਨੁੱਖ ਹੋਵੇਗਾ ਕੀ ਕਿ ਇੱਕ ਨਿਰਮਲ ਰੂਹ ਦੇ ਵਿੱਚ ਤਬਦੀਲ ਹੋ ਜਾਵੇਗਾ। ਕਈ ਸੱਜਣ ਜਿਸ ਵੇਲੇ ਗੱਲ ਕਰਦੇ ਨੇ ਕਿ ਜੀ ਨਾਮ ਜਪਦਿਆਂ ਨੂੰ ਬੜਾ ਚਿਰ ਹੋ ਗਿਆ ਬਿਰਤੀ ਨਹੀਂ ਲੱਗਦੀ, ਬੜਾ ਚਿਰ ਹੋ ਗਿਆ ਕੋਈ ਪ੍ਰਾਪਤ ਨਹੀਂ ਹੁੰਦਾ, ਆਨੰਦ ਨਹੀਂ ਮਿਲਦਾ। ਖਿਆਲ ਰੱਖਣਾ, ਇਹ ਤਾਂ ਫਿਰ ਵੀ ਪਰਮਾਤਮਾ ਨੂੰ ਪਾਉਣ ਦੀ ਗੱਲ ਹੈ, ਇਹ ਤਾਂ ਫਿਰ ਵੀ ਇੱਕ ਆਤਮਾ ਦੇ ਉੱਪਰੋਂ ਮੈਲ ਲਾਉਣ ਦੀ ਗੱਲ ਹੈ, ਨਿਰਮਲ ਹੋਣ ਦੀ ਗੱਲ ਹੈ, ਇਹ ਤਾਂ ਫਿਰ ਵੀ ਗੁਰੂ ਦੀਆਂ ਖੁਸ਼ੀਆਂ ਲੈਣ ਦੀ ਗੱਲ ਹੈ। ਦੂਸਰੇ ਪਾਸੇ ਕੋਈ ਐਮਏ ਕਰ ਲੈਂਦਾ, ਐਮਐਡ ਕਰ ਲੈਂਦਾ, ਬੀਐਡ ਕਰ ਲੈਂਦਾ, ਐਮਫਿਲ ਪੀਐਚਡੀ ਕਰ ਲੈਂਦਾ, ਹੋਰ ਕੋਈ ਵੀ ਕੰਮ ਲਗਾਤਾਰ ਕਈ ਸਾਲ ਜਿਸ ਵੇਲੇ ਲੱਗਿਆ ਰਹਿੰਦਾ, ਉਸ ਤੋਂ ਬਾਅਦ ਵੀ ਪੱਕਾ ਨਹੀਂ ਹੁੰਦਾ ਕਿ ਉਸ ਦੇ ਵਿੱਚ ਉਹ ਸਫਲ ਹੋਏਗਾ ਜਾਂ ਨਹੀਂ ਹੋਏਗਾ, ਕਿ ਲਗਾਤਾਰ ਸਖਤ ਘਾਲਣਾ ਦੇ ਬਾਅਦ ਜਾ ਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਦਾ, ਇਹ ਫਿਰ ਵੀ ਨਾਮ ਦੀ ਗੱਲ ਹੈ। ਕਿ ਨਾਮ ਨੂੰ ਜਿਸ ਵੇਲੇ ਨਾਮ ਦੀ ਮੰਜ਼ਿਲ ਪ੍ਰਾਪਤੀ ਤੁਸੀਂ ਗੱਲ ਕਰਦੇ ਹੋ, ਉਸ ਵੇਲੇ ਵੀ ਲਗਾਤਾਰ ਜਪਣਾ ਪਏਗਾ, ਉਸ ਵੇਲੇ ਵੀ ਲਗਾਤਾਰ ਹੱਠ ਦੇ ਨਾਲ ਧਿਆਨ ਦੇ ਕੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰ ਕਰਕੇ ਨਾਮ ਨੂੰ ਅਰਾਧਨਾ ਪਏਗਾ, ਨਾਮ ਨੂੰ ਜਪਣਾ ਪਏਗਾ। ਨਾਮਾ ਮਾਇਆ ਮੋਹਿਆ ਕਹਿ ਤਲੋਚਣ ਮੀਤ, ਕਾਹੇ ਛਿਪੋ ਛਾਏ ਲੈ ਰਾਮ ਨਾ ਲਾਵੋ ਚੀਤ। ਇੱਕ ਦਿਨ ਤ੍ਰਿਲੋਚਨ ਆ ਗਿਆ ਭਗਤ ਨਾਮਦੇਵ ਦੇ ਕੋਲ, ਆਖਣ ਲੱਗਾ ਭਗਤ ਨਾਮਦੇਵ ਨੂੰ ਕਿ ਹੇ ਸੱਜਣ, ਹੇ ਮਿੱਤਰਾ, ਤੇਰਾ ਮਨ ਹੈ ਜਿਹੜਾ ਮਾਇਆ ਦੇ ਨਾਲ ਮੋਹਿਆ ਹੋਇਆ, ਤੂੰ ਕੀ ਕਰ ਰਿਹਾ, ਤੂੰ ਰਜਾਈਆਂ ਦਾ ਕੰਮ ਕਰ ਰਿਹਾ, ਇਹਨਾਂ ਤੇ ਛਾਪੇ ਲਾ ਰਿਹਾ, ਠੇਕੇ ਲਾ ਰਿਹਾ, ਤੂੰ ਨਾਮ ਨਹੀਂ ਜਪ ਰਿਹਾ, ਮਾਇਆ ਕਮਾਉਣ ਦੇ ਵਿੱਚ ਲੱਗਾ ਹੋਇਆ। ਤਾਂ ਖਿਆਲ ਰੱਖਣਾ ਕਿ ਭਗਤ ਨਾਮਦੇਵ ਜੀ ਦਾ ਜਵਾਬ ਕੀ ਸੀ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤਾਂ ਜਿਹੜਾ ਜਵਾਬ ਭਗਤ ਨਾਮਦੇਵ ਨੇ ਦਿੱਤਾ, ਇਹ ਗੱਲ ਜਿਸ ਵੇਲੇ ਸਾਡੇ ਹਿਰਦੇ ਵਿੱਚ ਵਸ ਗਈ, ਤਾਂ ਉਸ ਵੇਲੇ ਨਾਮ ਸਾਡੇ ਹਿਰਦੇ ਆਤਮਾ ਦੇ ਵਿੱਚ ਉਤਰਨਾ ਸ਼ੁਰੂ ਹੋ ਜਾਵੇਗਾ। ਜਿਸ ਵੇਲੇ ਅਸੀਂ ਵੀ ਹਰ ਵੇਲੇ ਨਾਮ ਜਪਣ ਲੱਗ ਗਏ, ਭਗਤ ਨਾਮਦੇਵ ਨੇ ਕਿਹਾ ਤ੍ਰਿਲੋਚਨਾ ਇਹ ਮਾਇਆ ਦਾ ਲਾਲਚ ਨਹੀਂ, ਇਹ ਵੀ ਇੱਕ ਨਾਮ ਜਪਣ ਦਾ ਤਰੀਕਾ ਹੈ। ਮਨੁੱਖ ਨੂੰ ਜ਼ਿੰਦਗੀ ਜਿਉਣ ਦੇ ਲਈ ਰੋਟੀ ਕਮਾਉਣੀ ਪਏਗੀ, ਚਾਰ ਪੈਸੇ ਕਮਾ ਕੇ ਰੋਟੀ ਜੀਏਗਾ, ਪਰ ਗੱਲ ਸਿਰਫ ਇਹ ਹੈ ਕਿ ਰੋਟੀ ਕਮਾਉਣ ਤੱਕ ਸੀਮਿਤ ਰਹਿਣਾ ਜਾਂ ਮਾਇਆ ਦੀ ਤ੍ਰਿਸ਼ਨਾ ਦੇ ਵਿੱਚ ਡੁੱਬ ਜਾਣਾ। ਆਖਣ ਲੱਗਾ ਮੈਂ ਜੇ ਇੱਕ ਪਾਸੇ ਹੱਥਾਂ ਨਾਲ ਕੰਮ ਕਰ ਰਿਹਾ ਤਾਂ ਮੇਰਾ ਧਿਆਨ ਨਾਮ ਦੇ ਨਾਲ ਹੈ, ਮੇਰੀ ਬਿਰਤੀ ਪਰਮਾਤਮਾ ਦੇ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਹੈ, ਮੈਂ ਨਾਮ ਜਪ ਰਿਹਾ। ਆਖਣ ਲੱਗਾ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਕੰਮ ਕਰਨਾ ਚਾਹੀਦਾ, ਪਰ ਚੀਤ ਨਿਰੰਜਣ ਨਾਲ, ਜਿਹੜਾ ਤੁਹਾਡਾ ਚਿੱਤ ਹੈ, ਜਿਹੜਾ ਤੁਹਾਡਾ ਮਨ ਹੈ, ਬਿਰਤੀ ਹੈ, ਇਹ ਪਰਮਾਤਮਾ ਦੇ ਨਾਲ ਜੋੜ ਕੇ ਰੱਖੋ। ਆਖਣ ਲੱਗਾ ਮੈਂ ਵੀ ਇਸੇ ਤਰ੍ਹਾਂ ਕਰਦਾ ਤ੍ਰਿਲੋਚਨਾ, ਨਾਮ ਜਪਦਾ, ਧਿਆਨ ਲਾ ਕੇ ਰੱਖਦਾ, ਪਰ ਆਪਣਾ ਜਿਹੜਾ ਮਨ ਬਿਰਤੀ ਇਕਾਗਰ ਕਰਕੇ ਨਾਮ ਦੇ ਨਾਲ ਜੋੜ ਕੇ ਰੱਖਦਾ, ਆਪਣੇ ਗੁਰੂ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਦਾ। ਜਿਸ ਵੇਲੇ ਕੋਈ ਨਾਮ ਦੀ ਰੰਗਤ ਦੇ ਵਿੱਚ ਰੂਹ ਰੰਗੀ ਜਾਂਦੀ ਹੈ, ਤਾਂ ਉਸ ਵੇਲੇ ਸਤਸੰਗੀਓ ਉਹਨਾਂ ਦਾ ਜਸ, ਉਹਨਾਂ ਦਾ ਇਤਿਹਾਸ ਪੜ੍ਹ ਕੇ ਹੀ ਤੁਹਾਨੂੰ ਆਨੰਦ ਪ੍ਰਾਪਤ ਹੋ ਜਾਂਦਾ। ਜਿਸ ਵੇਲੇ ਨਾਮ ਦੇ ਨਾਲ ਤੁਸੀਂ ਰੰਗੇ ਜਾਓਗੇ, ਇੱਕ ਵੱਖਰਾ ਜੀਵਨ ਦਾ ਆਨੰਦ ਆਵੇਗਾ। ਮੈਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਾਂਗਾ, ਮੇਰੇ ਸਾਹਮਣੇ ਗੱਲ ਆ ਗਈ ਸਤਿਗੁਰੂ ਰਾਮ ਸਿੰਘ ਜੀ ਦੇ ਉਸ ਪਿਆਰੇ ਦੀ, ਉਹ ਸਿੱਖ ਦੀ, ਸੰਤ ਭਗਤ ਸਿੰਘ ਦਾਤੇਵਾਲ ਦੇ। ਦੀਵਾਨ ਲਾਇਆ ਹੋਇਆ, ਦੀਵਾਨ ਕੀ ਗੁਰੂ ਹਰੀ ਸਿੰਘ ਦਾ ਸਮਾਂ, ਸਤਿਗੁਰੂ ਰਾਮ ਸਿੰਘ ਜੀ ਤੋਂ ਬਾਅਦ ਜਿਸ ਵੇਲੇ ਦੀਵਾਨ ਲੱਗਦੇ ਸੀ ਕਿਤੇ ਵੀ, ਤਾਂ ਉਸ ਵੇਲੇ ਸਰਕਾਰ ਤੋਂ ਮਨਜ਼ੂਰੀ ਲਈ ਜਾਂਦੀ ਸੀ। ਚੱਕ ਨੰਬਰ 45 ਦੇ ਵਿੱਚ ਪਾਕਿਸਤਾਨ ਦੇ ਵਿੱਚ ਮੇਲਾ ਹੋਣਾ ਸੀ, ਤਾਂ ਜਿਸ ਵੇਲੇ ਪੁਲਿਸ ਦੇ ਕੋਲ ਅਰਜੀ ਗਈ, ਤਾਂ ਉੱਥੇ ਇੱਕ ਹੈੱਡ ਕਾਂਸਟੇਬਲ ਸੀ ਨੱਥਾ ਸਿੰਘ, ਤਾਂ ਉਸਨੇ ਆਖਿਆ ਡੀਐਸਪੀ ਨੂੰ ਅਫਸਰ ਨੂੰ ਮੌਕੇ ਦੇ ਪੁਲਿਸ ਅਫਸਰ ਨੂੰ ਕਿ ਇਹਨਾਂ ਨੂੰ ਮੇਲੇ ਦੀ ਮਨਜ਼ੂਰੀ ਨਾ ਦਿੱਤੀ ਜਾਏ ਕਿਉਂਕਿ ਕੁੱਕੇ ਜਿਹੜੇ ਕਿ ਜਰਾਇਮ ਪੇਸ਼ਾ ਕੌਮ ਕਰਾ ਦਿੱਤੇ ਹੋਏ ਨੇ ਤੇ ਨਾਲ ਦੀ ਨਾਲ ਉਸਨੇ ਆਖਿਆ ਕਿ ਜਿਹੜੇ ਸੰਤ ਭਗਤ ਸਿੰਘ ਦਾਤੇ ਵਾਸ ਨੇ ਉੱਥੇ ਆਉਣਾ ਉਹ ਕੋਈ ਆਮ ਸਧਾਰਨ ਬੰਦਾ ਨਹੀਂ ਉਹ ਕੁੱਕਿਆਂ ਦਾ ਖਤਰਨਾਕ ਬੰਦਾ ਹੈ। ਨੱਥਾ ਸਿੰਘ ਨੇ ਵਿਰੋਧ ਤਾਂ ਸ਼ੁਰੂ ਕੀਤੀ, ਦੂਸਰੇ ਪਾਸੇ ਇੱਕ ਦੋ ਹੋਰ ਸੱਜਣਾਂ ਨੇ ਆਖਿਆ ਜੀ ਪਹਿਲਾਂ ਬੇਸ਼ੱਕ ਇਹਨਾਂ ਨੇ ਜੋ ਮਰਜ਼ੀ ਕੀਤਾ ਇਹ ਤੁਹਾਡੀ ਸ਼ਾਂਤੀ ਭੰਗ ਨਹੀਂ ਕਰਨਗੇ ਮੇਲੇ ਦੇ ਸਮੇਂ, ਅੱਗੇ ਪਿੱਛੇ ਦਾ ਸਾਨੂੰ ਪਤਾ ਨਹੀਂ। ਗੱਲ ਕੀ ਕਿ ਮੇਲੇ ਦੀ ਮਨਜ਼ੂਰੀ ਮਿਲ ਗਈ ਨੱਥਾ ਸਿੰਘ ਦੀ ਵਿਰੋਧਤਾ ਦੇ ਬਾਵਜੂਦ, ਪਰ ਮੇਲੇ ਦੇ ਵਿੱਚ ਡਿਊਟੀ ਲੱਗ ਗਈ ਨੱਥਾ ਸਿੰਘ ਦੀ। ਨੱਥਾ ਸਿੰਘ ਨੂੰ ਹੋਰ ਪੁਲਿਸ ਵਾਲੇ ਦੇ ਦਿੱਤੇ ਗਏ, ਆਖਿਆ ਗਿਆ ਕਿ ਮੇਲੇ ਦੇ ਚਾਰੇ ਪਾਸੇ ਧਿਆਨ ਰੱਖਣਾ, ਕਿਸੇ ਤਰ੍ਹਾਂ ਦਾ ਕੋਈ ਐਸਾ ਕੰਮ ਨਾ ਹੋਵੇ ਜਿਸ ਤੋਂ ਹਕੂਮਤ ਨੂੰ ਖਤਰਾ ਹੋਵੇ। ਤੇ ਨੱਥਾ ਸਿੰਘ ਜੋ ਪਹਿਲਾਂ ਹੀ ਔਖਾ ਸੀ, ਸਿਪਾਹੀਆਂ ਨੂੰ ਆਖਣ ਲੱਗਾ ਧਿਆਨ ਰੱਖਣਾ, ਜੇ ਕੁੱਕਿਆਂ ਨੇ ਇੱਕ ਵੀ ਸ਼ਬਦ ਬੋਲਿਆ ਗੌਰਮੈਂਟ ਦੇ ਖਿਲਾਫ ਆਪਾਂ ਨਾਲ ਹੀ ਹੱਥਕੜੀ ਲਾ ਲੈਣੀ ਹੈ ਸੰਤ ਭਗਤ ਸਿੰਘ ਦਾਤੇ ਵਾਸ ਨੂੰ। ਪਹਿਲੇ ਦਿਨ ਗਿਆ ਦੀਵਾਨ ਲਾਇਆ ਹੋਇਆ ਸੰਤਾਂ ਨੇ, ਜਿਸ ਵੇਲੇ ਕੋਈ ਸਿੱਖ ਆਏ ਨਾਮ ਦੀ ਮਫਤੀ ਦੇ ਵਿੱਚ ਮਸਤਾਨੇ ਹੋਏ ਤਾਂ ਇਸਨੇ ਬੜਾ ਉਲਟ ਸੁਲਟ ਬੋਲਿਆ, ਗਾਲਾਂ ਕੱਢੀਆਂ, ਪੁੱਠਾ ਬੋਲਿਆ, ਪਰ ਸੰਤ ਚੁੱਪ ਰਹੇ ਕਿਉਂਕਿ ਨਾਮ ਦੇ ਨਾਲ ਰੰਗੀ ਹੋਈ ਰੂਹ ਸੀ, ਕੋਈ ਅਸਰ ਨਾ ਹੋਇਆ। ਆਖਣ ਲੱਗੇ ਕੋਈ ਗੱਲ ਨਹੀਂ। ਦੂਸਰਾ ਦਿਨ ਆਇਆ, ਫਿਰ ਬੋਲੇ, ਫਿਰ ਆਖਿਆ, ਉਸੇ ਤਰ੍ਹਾਂ ਫਿਰ ਥਾਣੇਦਾਰ ਬੋਲਦਾ ਜਾ ਰਿਹਾ ਤਾਂ ਸੰਤ ਰੁਕ ਗਏ। ਸੰਤ ਆਖਣ ਲੱਗੇ ਨੱਥਾ ਸਿੰਘ ਤੂੰ ਕੱਲ ਵੀ ਬੋਲਿਆ ਸੀ, ਤੂੰ ਅਫਸਰ ਬੰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਖੜ ਕੇ ਬੋਲਦਾ ਚੰਗਾ ਨਹੀਂ ਲੱਗਦਾ। ਉਸਨੇ ਕਈ ਤਰ੍ਹਾਂ ਦੇ ਸ਼ਬਦ ਬੋਲੇ। ਸੰਤ ਆਖਣ ਲੱਗੇ ਭਾਈ ਨਾ ਏਦਾਂ ਨਾ ਕਰ। ਆਖਣ ਲੱਗਾ ਜੀ ਤੁਸੀਂ ਕੇਸ ਖੋਲਦੇ ਉਸ ਤਰ੍ਹਾਂ ਹੁੰਦਾ ਹੈ, ਉਸ ਤਰ੍ਹਾਂ ਹੁੰਦਾ ਹੈ, ਤਾਂ ਅੱਗੋਂ ਨਾਲ ਦੀ ਨਾਲ ਆਖਿਆ ਗਿਆ ਕਿ ਨਹੀਂ ਭਾਈ ਇਹ ਗੁਰੂ ਕੇ ਨਾਮ ਦੀ ਮਸਤੀ ਹੈ। ਨੱਥਾ ਸਿੰਘ ਨੇ ਆਖਿਆ ਕਿ ਦੇਖ ਲਵਾਂਗਾ ਜੇ ਮਸਤੀ ਹੋਵੇਗੀ। ਆਖਣ ਲੱਗੇ ਕਿੱਦਾਂ ਦੇਖੇਗਾ, ਜਾਂ ਨਾਮ ਲੈ ਤੇ ਫਿਰ ਦੇਖ ਲਈ। ਹੁਣ ਨਾਮ ਦੇ ਨਾਲ ਰੱਜੀ ਹੋਈ, ਨਾਮ ਦੇ ਨਾਲ ਰੰਗੀ ਹੋਈ ਰੂਹ ਸੀ ਸੰਤ ਭਗਤ ਸਿੰਘ। ਜਿਸ ਵੇਲੇ ਆਇਆ ਆਖਣ ਲੱਗੇ ਚੰਗਾ ਨਾਮ ਲੈ ਲੈ, ਤੇ ਜੇ ਸਾਡੇ ਨਾਮ ਨੇ ਅਸਰ ਕਰ ਦਿੱਤਾ, ਜੇ ਸਾਡੇ ਨਾਮ ਦੇ ਨਾਲ ਤੂੰ ਵੀ ਨਾ ਇੰਨਾ ਮਸਤਾਨਿਆਂ ਵਰਗਾ ਹੋਇਆ, ਫਿਰ ਗੱਲ ਕਰਾਂਗੇ, ਫਿਰ ਤੇਰਾ ਜੋ ਜੀ ਕੀਤਾ ਆਖਦੇ। ਜਿਸ ਵੇਲੇ ਕੰਨ ਨੇੜੇ ਕੀਤਾ ਸੰਤ ਭਗਤ ਸਿੰਘ ਦੇ, ਤਾਂ ਸੰਤ ਭਗਤ ਸਿੰਘ ਹੋਰਾਂ ਜਿਸ ਵੇਲੇ ਨੱਥਾ ਸਿੰਘ ਦੇ ਕੰਨ ਦੇ ਵਿੱਚ ਭਜਨ ਦਿੱਤਾ, ਤਾਂ ਉਹੀ ਹਾਲਤ ਹੋਈ ਕਿ ਸੁੱਧ ਕੀ ਨਾ ਸੁਧਰੀ, ਬੁੱਧ ਕੀ ਨਾ ਬੁੱਧਰੀ, ਮਤ ਮੈਂ ਨਾ ਮਤ ਹੈ। ਗੁਰੂ ਨਾਨਕ ਗੁਰੂ ਰਾਮ ਸਿੰਘ ਦੇ ਉਹਨਾਂ ਮਸਤਾਨਿਆਂ ਵਰਗਾ ਉਹ ਨੱਥਾ ਸਿੰਘ ਵੜ ਅਫਸਰ ਵੀ ਹੋ ਗਿਆ। ਇਹ ਹੈ ਨਾਮ, ਇਹ ਹੈ ਨਾਮ ਦੀ ਬਰਕਤ ਕਿ ਜਿਸ ਵੇਲੇ ਨਾਮ ਨੂੰ ਆਦਮੀ ਜਪਦਾ ਤਾਂ ਉਸਦੀ ਰੂਹ ਗੁਰੂ ਦੇ ਨਾਲ ਇਕਮੁੱਖ ਹੋ ਜਾਂਦੀ ਹੈ, ਗੁਰੂ ਦੀਆਂ ਖੁਸ਼ੀਆਂ ਦੀ ਪਾਤਰ ਬਣ ਜਾਂਦੀ ਹੈ। ਇਸ ਲਈ ਸੱਜਣੋ ਨਾਮ ਜਪੋ, ਪਰ ਬੜੇ ਧਿਆਨ ਦੇ ਨਾਲ ਗੁਰੂ ਕੇ ਚਰਨਾਂ ਦੇ ਨਾਲ ਬਿਰਤੀ ਜੋੜਨ ਦੀ ਕੋਸ਼ਿਸ਼ ਕਰਕੇ ਲਗਾਤਾਰ ਨਾਮ ਨੂੰ ਜਪਦੇ ਰਹਿਣਾ ਚਾਹੀਦਾ ਹੈ। ਇੰਨੀਆਂ ਕੋਈ ਅਰਜ਼ਾਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਇੱਕ ਵਾਰ ਸਾਹਿਬ ਆਖੋ ਧੰਨ ਸਿਰਫ ਸਤਿਗੁਰੂ ਜਗਜੀਤ ਸਿੰਘ ਜੀ। ਸਤਿ ਸ੍ਰੀ ਅਕਾਲ।